ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਿਵਾਜ ਜੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਜਿਸ ਦੀ ਟੇਕ ਸਤਿਗੁਰੂ ਰਾਮਦਾਸ ਜੀ ਨੇ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਇਹ ਰੱਖ ਕਰਕੇ ਅੰਮ੍ਰਿਤ ਰੂਪ ਸ਼ਬਦ ਉਚਾਰਨ ਕੀਤਾ ਹੈ, ਜਿਸ ਵਿਚ ਕਿਹਾ ਹੈ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਜਿਉਂ ਤਰਖਾ ਬੰਤ ਮੈਂ ਨੀਰ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਨਾ, ਮੇਰੇ ਮਨ ਅੰਤਰ ਕੀ ਪੀਰ। ਮੇਰੇ ਹਰ ਪ੍ਰੀਤਮ ਕੀ ਕੋਈ ਵਾਰ ਸੁਣਾਵਾ, ਸੋ ਭਾਈ ਸੋ ਮੇਰਾ ਵੀਰ। ਮਿਲ ਮਿਲ ਸਖ ਕਹੋ ਗੁਣ ਕਹੋ ਮੇਰੇ ਪ੍ਰਭ ਕੇਲੇ, ਸਤਿਗੁਰ ਕੀ ਮਾਂ ਧੀਰ। ਜਨ ਨਾਨਕੀ ਹਰਿਆਸ ਪੁਜਾਵੋ ਹਰ ਦਰਸ਼ਨ ਸਾਂਤ ਸਰੀਰ। ਇਸ ਪ੍ਰਕਾਰ ਗੁਰਬਾਣੀ ਦਾ ਕੀਰਤਨ ਸਿੰਘਾਂ ਦੇ ਮੁਖੋਂ ਆਪ ਜੀ ਨੂੰ ਸਰਵਣ ਕੀਤਾ ਹੈ। ਹੁਣ ਗੁਰੂ ਮਹਾਰਾਜ ਸਾਹਿਬ ਅੰਤਰਜਾਮੀ 12ਵਾਂ ਸਲੋਕ ਉਚਾਰਨ ਕਰਦੇ ਹੋਏ ਸਿੱਧਾਂ ਦੇ ਨਾਲ ਸਤਿਗੁਰਾਂ ਦੀ ਚਰਚਾ ਹੋ ਰਹੀ ਹੈ। ਗਰੀਬ ਨਿਵਾਜ ਦੇ ਪਾਸ ਸਿੱਧਾਂ ਨੇ ਪ੍ਰਸ਼ਨ ਕੀਤੇ ਹਨ, ਸੁਮੇਰ ਪਰਬਤ ਤੇ ਬੈਠਿਆਂ ਦੇ ਪਾਸ ਚਰਚਾ ਹੋਈ ਹੈ ਸਿੱਧਾਂ ਦੀ। ਉਹ ਸਿੱਧਾਂ ਦੇ ਨਾਲ ਜਿਵੇਂ ਚਰਚਾ ਹੋਈ ਹੈ ਉਹ ਸਲੋਕ ਸਾਧ ਸੰਗਤ ਜੀ ਆ ਰਿਹਾ ਹੈ।
ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ।
ਸਿੱਧਾਂ ਨੇ ਪ੍ਰਸ਼ਨ ਕੀਤਾ ਜੀ, ਜੇ ਦੁਖੀ ਰਹਿੰਦੇ ਰਹੀਏ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਊ ਕਿ ਨਹੀਂ, ਜਾਂ ਸੁਖਿਆਰੇ ਰਹੀਏ ਫਿਰ ਵਾਹਿਗੁਰੂ ਮਿਲ ਸਕਦਾ ਕਿ ਨਹੀਂ। ਤਾਂ ਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਫਰਮਾਉਂਦੇ ਹਨ, ਇਹ ਸਿੱਧੋ ਸੁਣੋ।
ਨਾ ਸਤ ਦੁਖੀਆ ਨਾ ਸਤ ਸੁਖੀਆ।
ਇਹ ਭਾਈ ਦੁਖੀ ਵੀ ਨਾ ਸਤ ਦੁਖੀਆ, ਦੁਖੀਆਂ ਨੇ ਵੀ ਨਾਸ ਹੀ ਹੋ ਜਾਣਾ ਹੈ ਤੇ ਸੁਖੀਆਂ ਨੇ ਵੀ ਨਾਸ ਹੀ ਹੋ ਜਾਣਾ ਹੈ, ਸਰੀਰ ਸਾਰਿਆਂ ਦੇ ਅੰਤ ਹੋ ਜਾਣੇ ਹੈ। ਤੇ ਨਾ ਸਤ ਦੁਖੀ ਹੈ ਨਾ ਸਤ ਸੁਖੀ ਹੈ, ਦੁਖੀ ਰਹਿਣ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਬਹੁਤ ਸਾਰੇ ਲੋਕ ਦੁੱਖ ਭੋਗਦੇ ਰਹਿੰਦੇ ਹਨ, ਜੇ ਦੁੱਖ ਭੋਗਣੇ ਕਰਕੇ ਹੀ ਪਰਮੇਸ਼ੁਰ ਮਿਲ ਜਾਵੇ ਤਾਂ ਉਹਨਾਂ ਨੂੰ, ਦੁੱਖ ਭੋਗਣ ਵਾਲਿਆਂ ਨੂੰ, ਰੋਗੀ ਲੋਕ ਜਿਹੜੇ ਆ ਉਹ ਮੰਜਿਆਂ ਤੇ ਪਏ ਦੁੱਖ ਰੋਗ ਦੇ ਦੁੱਖ ਦੇ ਨਾਲ ਦੁਖੀ ਰਹਿੰਦੇ ਹਨ। ਇਸ ਪ੍ਰਕਾਰ ਦੁਖੀ ਰਹਿਣੇ ਕਰਕੇ ਵੀ ਸਤ ਸਰੂਪ ਪਰਮੇਸ਼ੁਰ ਜੋ ਹੈ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ।
ਨਾ ਸਤ ਸੁਖੀਆ,
ਤੇ ਸੁਖਿਆਰੇ ਰਹਿਣੇ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਬੇਅੰਤ ਕੋਤਲ ਪਾਤਸ਼ਾਹਾਂ ਨੇ ਹਰ ਵਕਤ ਸੁਖੀ ਰਹਿੰਦੇ ਹਨ, ਕਿਉਂ ਸੁਖ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਨਹੀਂ ਹੋ ਸਕਦੀ।
ਨਾ ਸਤ ਪਾਣੀ ਜੰਤ ਫਿਰ ਹੈ,
ਅਤੇ ਪਾਣੀ ਵਿਚ ਰਹਿਣੇ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਊ ਤਾਂ ਮਹਾਰਾਜ ਸਾਹਿਬ ਕਹਿੰਦੇ ਪਾਣੀ ਚ ਫਿਰਨੇ ਕਰਕੇ ਵੀ ਜਿਵੇਂ ਜੰਤ ਮੱਛੀਆਂ ਡੱਡੀਆਂ ਆਦਿਕ ਪਾਣੀ ਚ ਫਿਰਦੀਆਂ, ਪਾਣੀ ਦੇ ਜਾਨਵਰ ਹੈ ਜਿਹੜੇ, ਉਹਨਾਂ ਨੂੰ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਆਪਾਂ ਨੂੰ ਪਾਣੀ ਚ ਫਿਰਨੇ ਕਰਕੇ ਕਿਵੇਂ ਪਰਮੇਸ਼ੁਰ ਦੀ ਪ੍ਰਾਪਤੀ ਹੋਜੂ, ਨਹੀਂ ਹੋ ਸਕਦੀ।
ਨਾ ਸਤ ਮੂੰਡ ਮੁੰਡਾਈ ਕੇਸੀ,
ਫਿਰ ਮਾਰਾ ਮੂੰਹ ਸਿਰ ਮਨਾ ਲਈਏ ਤੇ ਹੇਠੋਂ ਉੱਤੋਂ ਇੱਕੋ ਜੀ ਹਜਾਮਤ ਕਰਕੇ ਹੋ ਜਾਈਏ, ਇਉਂ ਨਹੀਂ ਮਿਲ ਸਕਦਾ। ਤਾਂ ਹਜ਼ੂਰ ਫਰਮਾਉਂਦੇ ਹਨ ਸੁਣੋ ਹੇ ਭਾਈ,
ਨਾ ਸਤ ਮੂੰਡ ਮੁੰਡਾਈ ਕੇਸੀ,
ਕੇਸਾਂ ਦੇ ਮਨਾਉਣੇ ਕਰਕੇ ਮੂੰਹ ਸਿਰ ਦੇ ਮਨਾਉਣੇ ਕਰਕੇ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਤੇ ਕੇਸਾਂ ਦੇ ਰੱਖਣੇ ਕਰਕੇ ਲੋਕ ਭਾਵੇਂ ਜੋਗੀ ਸਾਲ ਦਾ ਹੋਵੇ, ਲੰਮੀਆਂ ਲੰਮੀਆਂ ਜਟਾਵਾਂ ਬਣਾ ਕਰਕੇ ਬੋੜ ਦਾ ਦੁੱਧ ਲਾ ਲਾ ਕੇ, ਸੁਨੁਕੜੇ ਦੀਆਂ ਲਟਾਂ ਨੂੰ ਲਾ ਲਾ ਕੇ ਆਪਣੇ ਆਪ ਨੂੰ ਜੋਗੀ ਕਹਾਉਂਦੇ ਹੈ, ਇਉਂ ਕੇਸਾਂ ਦੇ ਵਧਾਉਣੇ ਕਰਕੇ ਕੁਦਰਤੀ ਕੇਸ ਹਨ ਜਿਹੜੇ ਕਰਤਾਰ ਦਿੱਤੇ ਹੋਏ ਹੈ, ਇਹਨਾਂ ਨੂੰ ਜਟਾਂ ਬਣਾ ਬਣਾ ਕੇ ਵਧਾ ਲੈਣਾ। ਵਾਲ ਵਧਾਇਆ ਪਾਈਏ ਵਲ ਜਟਾਂ ਪਲਾਸੀ, ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ। ਇਉਂ ਵਾਲਾਂ ਦੇ ਵਧਾਉਣੇ ਕਰਕੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਮਹਾਰਾਜ ਦਸਮ ਪਾਤਸ਼ਾਹ ਲਿਖਿਆ, ਧਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾ ਤੁਸੀਂ ਪਾਪੀ ਤਿਆਗੇ ਵੇਖ ਭੇਖ। ਮਹਾਰਾਜ ਕਹਿੰਦੇ ਆ ਕੇਸ ਧਾਰ ਲੈਂਦਾ ਹੈ ਤੇ ਅੰਮ੍ਰਿਤ ਨਹੀਂ ਛਕਦਾ ਗੁਰੂ ਸਾਹਿਬ ਦਾ, ਉਹ ਭੇਖੀ ਹੈ ਤੇ ਮੂਰਖ ਹੈ, ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ, ਸਾਡਾ ਉਹਨੂੰ ਦਰਸ਼ਨ ਨਹੀਂ ਹੋ ਸਕਦਾ। ਪਾਪੀ ਨੂੰ ਚਾਹੀਦਾ ਇਹੋ ਜਿਹਾ ਭੇਖ ਕਰਕੇ ਦੁਨੀਆਂ ਨੂੰ ਨਾ ਠੱਗੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਇਸ ਪ੍ਰਕਾਰ ਕੇਸਾਂ ਬਾਲਾਂ ਦੇ ਬਣਾਉਣੇ ਕਰਕੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜੇ ਲੋਕ ਇਸ ਪ੍ਰਕਾਰ ਜਟਾਂ ਵਢਾ ਵਢਾ ਕੇ ਲੰਮੀਆਂ ਕਰਕੇ ਵਿਖਾਉਂਦੇ ਹਨ, ਇਉਂ ਨਹੀਂ ਪਰਮੇਸ਼ੁਰ ਪ੍ਰਾਪਤ ਹੋ ਸਕਦਾ।
ਨਾ ਸਤ ਪੜਿਆ ਦੇਸ਼ ਫਿਰਹਿ,
ਅਤੇ ਨਾ ਸਤ ਪੜਿਆ ਦੇਸ਼ ਫਿਰਹਿ। ਜੇ ਬਾਲਾ ਵਿਦਵਾਨ ਬਣ ਜਾਵੇ, ਪੜ੍ਹ ਲਵੇ ਵੇਦ, ਚਾਰੇ ਵੇਦ, ਛੇ ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, ਇਉਂ ਪੜਿਆ ਹੋਇਆ ਦੇਸਾਂ 'ਚ ਤੁਰਿਆ ਫਿਰੇ, ਦਿਗਵਿਜੇ ਕਰਦਾ ਫਿਰੇ, ਸਾਰਿਆਂ ਲੋਕਾਂ ਨੂੰ ਜਿੱਤ ਲਵੇ, ਜਿੱਤ ਕੇ ਉਹਦੀਆਂ ਪੁਸਤਕਾਂ ਖੋਹ ਲਵੇ, ਧਨ ਲੈ ਲਵੇ, ਇਸ ਪ੍ਰਕਾਰ ਪੜਿਆ ਹੋਇਆ ਦੇਸਾਂ 'ਚ ਫਿਰਨੇ ਕਰਕੇ ਵੀ ਥੋੜੇ ਲੋਕ ਤੋਤੇ ਮੈਨਾ ਪੜ੍ਹੇ ਫਿਰਦੇ ਹੈ, ਇਉਂ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ।
ਨਾ ਸਤ ਰੁੱਖੀ ਬਿਰਖੀ ਪੱਥਰ,
ਅਤੇ ਨਹੀਂ ਸਤ ਸਰੂਪ ਦੀ ਪ੍ਰਾਪਤੀ ਹੋ ਸਕਦੀ ਰੁੱਖਾਂ ਵਿੱਚ ਰਹਿਣੇ ਕਰਕੇ। ਜਿਹੜੇ ਬੀਜੇ ਤੋਂ ਬਗੈਰ ਉਜਾੜਾਂ 'ਚ ਬਿਰਛਣਗੇ ਜਾਂ ਫਲਾਂ ਤੋਂ ਬਗੈਰ ਰੁੱਖਣਗੇ, ਉਹਨਾਂ 'ਚ ਰਹਿਣੇ ਕਰਕੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਤੇ ਬਿਰਖ ਜਿਹੜੇ ਬਾਗਾਂ 'ਚ ਫਲਦਾਰ ਹਨਗੇ, ਉਹਨਾਂ ਦੇ ਹੇਠਾਂ ਰਹਿਣੇ ਕਰਕੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵਰਗਤਾਂ ਦਾ ਇਹ ਹੁੰਦਾ ਕਿ ਇੱਕ ਰਾਤ ਕਿਸੇ ਬਿਰਛ ਹੇਠਾਂ ਕੱਟਣੀ, ਦੂਆ ਦੁਪਹਿਰਾ ਦੂਏ ਬਿਰਛ ਹੇਠਾਂ ਕੱਟਣਾ, ਐਡਾ ਵਰਗਤ ਬਣ ਕੇ ਵੀ ਰੁੱਖਾਂ ਬਿਰਖਾਂ ਦੇ ਹੇਠਾਂ ਰਹਿਣੇ ਕਰਕੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਰੁੱਖੀ ਬਿਰਖੀ ਪੱਥਰ, ਇਸੇ ਪ੍ਰਕਾਰ ਰੁੱਖਾਂ ਦੀ ਨਿਆਈ ਜੜ ਰੁੱਖ ਬਣ ਕੇ ਜੜ ਜਿਹਾ ਹੋ ਜਾਣਾ, ਅਤੇ ਬਿਰਖਾਂ ਦੀਆਂ ਫਲਦਾਰ ਸਰਸੰਗ ਜੀ ਜੜ ਚੇਤਨ ਆਦਿਕਾਂ ਦੇ ਜਿਹੜੇ ਸਰੀਰ ਹੈ ਉਹਨਾਂ ਦੇ ਨਾਲ ਮਿਲਣੇ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਵਾਰ ਰੁੱਖੀ ਬਿਰਤੀ ਰੱਖਣੀ ਹੈ, ਜਿਹੜੀ ਰੁੱਖੀ ਆਦਿਕ ਬਿਰਤੀ ਨੂੰ ਰੱਖ ਕਰਕੇ ਕਿਸੇ ਨਾਲ ਰੋਕਣਾ ਰੱਖਣਾ, ਰੁੱਖਾ ਹੀ ਬੋਲਣਾ, ਕੌੜਾ ਹੀ ਬੋਲਣਾ, ਬਿਰਛਾਂ ਵਾਂਗੂ ਲੋਕਾਂ ਨੂੰ ਵਾਰੀ ਦੇਈ ਜਾਣ ਵੀ ਆਹ ਤੈਨੂੰ ਫਲ ਮਿਲ ਜੂ, ਆਹ ਤੈਨੂੰ ਫਲ ਮਿਲ ਜੂ, ਇਸ ਪ੍ਰਕਾਰ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਪੱਥਰ,
ਇੱਕ ਥਾਂ ਪੱਥਰ ਦੀ ਸਿਲਾ ਉੱਤੇ 12 ਸਾਲ ਬੈਠੇ ਰਹਿਣਾ, ਇਉਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪੱਥਰ ਵਾਂਗੂ ਆਪਣੇ ਸਰੀਰ ਦੇ ਤਾਂ ਹੀ ਪਛਾ ਲੈਣਾ, ਇਉਂ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪੱਥਰ
ਪੱਥਰ ਆਪ ਤਛਾਵੇ ਹੈ ਦੁੱਖ ਸਹੇ ਹੈ,
ਆਪਣੇ ਆਪ ਨੂੰ ਜਿਵੇਂ ਪੱਥਰ ਨੂੰ ਘੜਨ ਵਾਸਤੇ ਮੂਰਤ ਨੂੰ ਘੜੀਦਾ ਹੈ, ਉਹਨੂੰ ਸ਼ਸਤਰਾਂ ਦੇ ਨਾਲ ਤਛਦੇ ਹੈ, ਫਿਰ ਉਹਦੀ ਮੂਰਤੀ ਬਣਾਈ ਜਾਂਦੀ ਹੈ। ਇਉਂ ਆਪਣੇ ਆਪ ਨੂੰ ਪੱਥਰ ਵਾਂਗੂ ਤਛਾ ਲਵੇ ਅਤੇ ਦੁੱਖਾਂ ਨੂੰ ਸਹਾਰ ਲਵੇ, ਅੰਗਾਂ ਨੂੰ ਕਟਾ ਲਵੇ, ਤਾਂ ਵੀ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪੱਥਰ ਜੜ ਜੂਨਾਂ ਨੂੰ ਪ੍ਰਾਪਤ ਹੁੰਦਾ ਹੈ।
ਨਾ ਸਤ ਹਸਤੀ ਪੱਥੇ ਸੰਗਲ,
ਕਈ ਆਦਮੀ ਗਲ ਆਪਣੇ ਸੰਗਲ ਪਾਈ ਰੱਖਦੇ, ਜੰਜੀਰ ਪਾਈ ਰੱਖਦੇ ਲੱਕਾਂ ਦੇ ਨਾਲ, ਮਹਾਰਾਜ ਕਹਿੰਦੇ ਉਹ ਸੰਗਲ ਪਾਉਣ ਨਾਲ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ, ਜੰਜੀਰ ਪਾਉਣ ਨਾਲ ਹਾਥੀ ਸੰਗਲਾਂ ਨਾਲ ਬੰਨੇ ਹੀ ਹੁੰਦੇ ਹਨ, ਜੇ ਮਿਲ ਜਾਵੇ ਸੰਗਲ ਪਾਉਣ ਨਾਲ ਤਾਂ ਉਹਨਾਂ ਨੂੰ ਵੀ ਪ੍ਰਾਪਤ ਹੋਣਾ ਚਾਹੀਦਾ ਹੈ। ਜੇ ਹਾਥੀਆਂ ਨੂੰ ਸੰਗਲ ਨਾਲ ਬੰਨ ਕੇ ਰਾਜਾ ਬਣ ਜਾਵੇ, ਆਪਦੇ ਬੂਹੇ ਅੱਗੇ ਰੱਖ ਲਵੇ, ਤਾਂ ਵੀ ਕਿਵੇਂ ਪ੍ਰਾਪਤ, ਜਿਵੇਂ ਘੁਮਿਆਰ ਗਧਿਆਂ ਨੂੰ ਬੰਨੀ ਰੱਖਦੇ ਨਾ ਬਾਹਰ ਅੱਗੇ, ਇਸ ਪ੍ਰਕਾਰ ਸੰਗਲਾਂ ਨਾਲ ਬੰਨ ਕੇ ਹਾਥੀਆਂ ਨੂੰ ਅਤੇ ਹਾਥੀਆਂ ਵਾਲਿਆਂ ਰਾਜਿਆਂ ਨੂੰ ਅਧੀਨ ਕਰਨ ਨਾਲ ਵੀ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ।
ਨਾ ਸਤ ਗਾਈ ਕਾਹੋ ਚਰ ਹੈ,
ਅਤੇ ਜੇ ਗਾਵਾਂ ਨੂੰ ਕਈ ਆਦਮੀ ਪੱਲੇ ਨਾਲ ਗਾਈਆਂ ਨੂੰ ਘਾਹ ਚੁਗਾਉਂਦੇ, ਆਪਣੇ ਰਿਸ਼ੀ ਕਹਾਉਂਦੇ ਹੈ, ਸੋ ਹਜ਼ੂਰ ਫਰਮਾਉਂਦੇ ਹਨ
ਨਾ ਸਤ ਗਾਈ ਕਾਹੋ ਚਰ ਹੈ,
ਕਿਉਂ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਗਾਈਆਂ ਨੂੰ ਘਾਹ ਹੀ ਚੁਗਾਉਂਦਾ ਫਿਰ ਇਹ ਰਿਸ਼ੀ ਬਣ ਜਾਵੇ, ਕਿਉਂ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ। ਤੇ ਗਾਵਾਂ ਨੂੰ ਘਾਹ ਹੀ ਗਾਈ ਘਾਹ ਗਾਵਾਂ ਨੂੰ ਘਾਹ ਹੀ ਘਾਹ ਫੂਸ ਖਾ ਕੇ ਗੁਜ਼ਾਰਾ ਕਰੇ, ਕਿਉਂ ਵੀ ਸਤ ਸਰੂਪ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ।
ਜਿਸ ਹੱਥ ਸਿੱਧ ਦੇਵੈ ਜੇ ਸੂਈ,
ਇਹ ਭਾਈ ਇਹ ਤਾਂ ਵਾਹਿਗੁਰੂ ਦੇ ਵੱਸ ਹੈ ਸਾਰੀਆਂ ਤਾਕਤਾਂ, ਜਿਸ ਦੇ ਵੱਸ ਹੈ ਸਾਰੀਆਂ ਸਿੱਧੀਆਂ ਸ਼ਕਤੀਆਂ, ਸਿੱਧੀਆਂ ਮੁਕਤੀਆਂ, ਇਹ ਉਹ ਪਰਮੇਸ਼ੁਰ ਕਿਰਪਾ ਕਰਕੇ ਗੁਰਾਂ ਦੁਆਰਾ ਬਖਸ਼ ਦੇਵੇ।
ਜਿਸ ਨੂੰ ਦੇ ਤਿਸ ਆਈ ਮਿਲੇ,
ਜਿਸ ਨੂੰ ਸਤਿਗੁਰਾਂ ਦੁਆਰਾ ਬਖਸ਼ਿਸ਼ ਕਰ ਦਿੰਦਾ ਹੈ, ਉਹਨੂੰ ਇਹ ਮੁਕਤੀਆਂ ਸਿੱਧੀਆਂ ਸਭ ਆ ਕੇ ਮਿਲ ਜਾਂਦੀਆਂ, ਪ੍ਰਾਪਤ ਹੋ ਜਾਂਦੀਆਂ ਹਨ।
ਨਾਨਕ ਤਾ ਕਉ ਮਿਲੇ ਵਡਾਈ,
ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹੈ ਸੁਤੰਤਰ ਹੈ ਪਰਮੇਸ਼ੁਰ, ਉਸ ਨੂੰ ਵਡਿਆਈ ਦਿੰਦਾ ਹੈ, ਮਿਲਦੀ ਹੈ।
ਜਿਸ ਕੱਟ ਭੀਤਰ ਸ਼ਬਦ ਰਵੈ,
ਜਿਹਦੇ ਹਿਰਦੇ ਚ ਵਾਹਿਗੁਰੂ ਦਾ ਸ਼ਬਦ ਰਵੈ ਉਚਾਰਨ ਹੁੰਦਾ ਹੈ, ਹਰ ਵਕਤ ਜਿਹਨਾਂ ਦੇ ਹਿਰਦੇ ਚ ਮਹਾਰਾਜ ਦੇ ਨਾਮ ਮੰਤਰ ਦਾ ਉਚਾਰਨ ਹੋ ਰਿਹਾ ਹੈ, ਉਹਨਾਂ ਨੂੰ ਇਹ ਵਡਿਆਈ ਮਿਲਦੀ ਹੈ, ਹੋਰ ਨੀ ਕਿਸੇ ਨੂੰ ਮਿਲ ਸਕਦੀ। ਨਾਮ ਤੋਂ ਬਿਨਾਂ ਕਿਸੇ ਨੂੰ ਇਹ ਦਾਤ ਨਹੀਂ ਪ੍ਰਾਪਤ ਹੋ ਸਕਦੀ। ਜਿਨ੍ਹਾਂ ਦੇ ਘਟ ਹੈ ਹਿਰਦੇ ਦੇ ਅੰਦਰ ਸ਼ਬਦ ਬ੍ਰਹਮ ਰਲਿਆ ਹੋਇਆ ਉਚਾਰਨ ਹੋ ਰਿਹਾ ਹੈ।
ਸਭ ਘਟ ਮੇਰੇ ਹੋ ਸਭਨਾ ਅੰਦਰ,
ਇਹ ਅਕਾਲ ਕੋ ਬਾਣੀ ਹੈ ਮਹਾਰਾਜ ਵੱਲੋਂ। ਫੇਰ ਭਾਈ ਜਿੰਨੇ ਸਾਰੇ ਸਰੀਰ ਹੈ ਚਾਰ ਖਾਣੀਆਂ ਦੇ, ਇਹ ਸਾਰੇ ਸਾਡੇ ਹੀ ਰਚੇ ਹੋਏ ਹੈ, ਅਸੀਂ ਸਾਰਿਆਂ ਦੇ ਅੰਦਰ ਹਾਂ।
ਜਿਸ ਹੈ ਖੁਆਈ ਤਿਸ ਕੌਣ ਕਹੇ,
ਜਿਸ ਦੀ ਬਿਰਤੀ ਤ੍ਰਿਸ਼ਨਾ ਵਾ ਕਰਕੇ ਹਉਮੈ ਕਰਕੇ ਖੁਆਈ ਭੁੱਲੀ ਹੋਈ ਹੈ, ਉਹਨੂੰ ਕਿਹੜਾ ਆਦਮੀ ਹੈ ਜਿਹੜਾ ਦੱਸ ਦੇਵੇ ਸਮਝਾ ਦੇਵੇ? ਕੋਈ ਨੀ ਸਮਝਾ ਸਕਦਾ ਉਸਦੇ ਤਾਈ।
ਜਿਸ ਹੈ ਦਿਖਾਲਾ ਵਾਟੜੀ,
ਜਿਹਦੇ ਅੰਦਰ ਨਿਮਰਤਾ ਵੇਖ ਕੇ, ਨਿਰਹੰਕਾਰ ਵੇਖ ਕੇ, ਗਰੀਬੀ ਵੇਖ ਕੇ ਭਗਤੀ ਰੂਪੀ ਬਾਟੜੀ ਰਸਤਾ ਨੂੰ ਦਿਖਾ ਦੇਵਾਂਗੇ।
ਭੁਲਾਵੇ ਕੌਣ,
ਉਹਨੂੰ ਕਿਹੜਾ ਦੁਨੀਆ ਜੰਮਿਆ ਜਿਹੜਾ ਭੁਲਾ ਦੇਵੇ? ਜਿਹਨੂੰ ਅਸੀਂ ਆਪਦਾ ਮਾਰਗ ਆਪ ਦੱਸ ਦਈਏ, ਉਹਨੂੰ ਕੋਈ ਭੁਲਾ ਨਹੀਂ ਸਕਦਾ ਹੈ।
ਜਿਸ ਹੈ ਭੁਲਾਈ ਪੰਧ ਸਿਰ,
ਤੇ ਜਿਹਨੂੰ ਹੰਕਾਰੀ ਜਾਣ ਕੇ ਭਾਵੇਂ ਉਹ ਦੁਨੀਆ ਦੇ ਰਸਤੇ ਦੇ ਮੁਕਤ ਦੇ ਮਾਰਗ ਦੇ ਸਿਰੇ ਪਹੁੰਚ ਗਿਆ ਹੋਵੇ, ਰਸਤੇ ਦੇ ਬ੍ਰਹਮ ਲੋਕ ਤੱਕ ਤਪ ਕਰਕੇ ਪਹੁੰਚ ਗਿਆ ਹੋਵੇ।
ਜਿਸ ਹੈ ਭੁਲਾਈ ਪੰਧ ਸਿਰ,
ਪੰਧ ਰਸਤੇ ਦਾ ਸਿਰਾ ਜਿਹੜਾ ਬਕੁੰਠ ਤੱਕ ਜਾਣ ਤੱਕ ਬ੍ਰਹਮ ਲੋਕ ਤੱਕ ਪਹੁੰਚ ਗਿਆ ਹੋਵੇ, ਜਿਸ ਨੂੰ ਭੁਲਾ ਦਈਏ ਹੰਕਾਰੀ ਜਾਣ ਕੇ।
ਦਿਖਾਵੇ ਕੌਣ,
ਉਹਨੂੰ ਕੌਣ ਵਿਖਾ ਸਕਦਾ ਹੈ? ਇਹ ਸਾਡੇ ਵੱਸ ਹੈ, ਆਪਣੇ ਮਹਾਰਾਜ ਸਾਹਿਬ ਅਕਾਲ ਪੁਰਖ ਵੱਲੋਂ ਇਹ ਹੁਕਮ ਹੈ।
ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗ੍ਰਹ ਕਰੈ।
ਫਿਰ ਸਿੱਧਾਂ ਨੂੰ ਪੁੱਛਿਆ ਸਕੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਗ੍ਰਿਸਤੀ ਕੌਣ ਹੋ ਸਕਦਾ ਹੈ? ਤਾਂ ਗੁਰੂ ਸਾਹਿਬ ਜੀ ਲੱਖਣ ਕਰਦੇ ਹਨ, ਸੁਣੋ ਇਹ ਸਿੱਧੋ।
ਸੋ ਗਿਰਹੀ ਜੋ ਨਿਗ੍ਰਹ ਕਰੈ,
ਮਹੱਲਾ ਪਹਿਲਾ ਹੈ, ਇਹ ਨਾਨਕ ਪ੍ਰਕਾਸ਼ ਦੇ ਸਿੱਧਾਂ ਵੱਲੋਂ ਬਚਨ ਲਿਖੇ ਹੋਏ ਹਨ, ਕਿਉਂਕਿ ਉਹਨਾਂ ਦੇ ਨਾਮ ਮਗਰੋਂ ਆਉਂਦੇ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਆਪ ਬੋਲਦੇ ਹੈ, ਜੋ ਫਰੀਦਕੋਟ ਦਾ ਟੀਕਾ ਉਹ ਵੀ ਗੁਰੂ ਸਾਹਿਬ ਵੱਲੋਂ ਬਚਨ ਹਨ, ਤੇ ਮਹੱਲਾ ਪਹਿਲੇ ਦੇ ਨਾਲ ਵੀ ਪਹਿਲੇ ਪਾਤਸ਼ਾਹ ਵੱਲੋਂ ਬਚਨ ਹਨ। ਸਿੱਧਾਂ ਦੇ ਜਿਹੜੇ ਸੁਭਾਅ ਸਨ ਉਹਨਾਂ ਦੇ ਅਨੁਸਾਰ ਗੁਰੂ ਸਾਹਿਬ ਜੀ ਉੱਤਰ ਦਿੱਤੇ ਹਨ।
ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗ੍ਰਹ ਕਰੈ।
ਇਹ ਭਾਈ ਗ੍ਰਿਸਤੀ ਉਹ ਹੋ ਸਕਦਾ ਹੈ ਜਿਹੜਾ ਨਿਗ੍ਰਹ ਕਰੇ, ਇੰਦਰੀਆਂ ਦਾ ਦਮਨ ਕਰੇ, ਪਰ ਪਰਾਏ ਘਰ ਨੂੰ ਤੱਕੇ ਨਾ, ਹਰ ਵਕਤ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ, ਇਹ ਜੇ ਗੁਣ ਜਿਸ ਦੇ ਅੰਦਰ ਹੋਣ ਉਹ ਗ੍ਰਸਤੀ ਹੋ ਸਕਦਾ ਹੈ। ਨਿਗ੍ਰਹ ਰੋਕਣਾ ਕਰੇ, ਇੰਦਰੀਆਂ ਨੂੰ ਦਮਨ ਕਰੇ ਅਤੇ ਗ੍ਰਹਿ ਤੋਂ ਰਹਿਤ, ਮੇਰ ਤੋਂ, ਘਰ ਦੀ ਤੋਂ ਰਹਿਤ ਹੋਵੇ, ਐਸਾ ਗ੍ਰਹੀ ਚਾਹੀਦਾ ਹੈ।
ਜਪ ਤਪ ਸੰਜਮ ਭੀਖਿਆ ਕਰੈ,
ਅਤੇ ਜਪ ਜਿਹੜਾ ਮਹਾਰਾਜ ਦੇ ਨਾਮ ਦਾ ਕਰਨਾ ਹੈ, ਤਪ ਜਿਹੜਾ ਸੇਵਾ ਕਰਨੀ ਹੈ, ਇਹ ਜਪ ਤਪ
ਸੰਜਮ,
ਸੰਜਮ ਇੰਦਰੀਆਂ ਨੂੰ ਰੋਕ ਕੇ ਰੱਖਣਾ, ਬੁਰੇ ਪਾਸੇ ਵੱਲੋਂ ਸਾਧਨ ਕਰਨਾ ਹੈ,
ਭੀਖਿਆ ਕਰੈ
ਅਤੇ ਸੱਚੇ ਪਾਤਸ਼ਾਹ ਨਾਮ ਦੀ ਭੀਖਿਆ ਨੂੰ ਪ੍ਰਾਪਤ ਕਰੇ, ਇਹੋ ਜਿਹਾ ਗ੍ਰਸਤੀ ਹੋਣਾ ਚਾਹੀਦਾ ਹੈ।
ਪੁੰਨ ਦਾਨ ਕਾ ਕਰੇ ਸਰੀਰ,
ਜਦੋਂ ਕਦੇ ਲੋੜ ਪਵੇ ਆਪਦੇ ਸਰੀਰ ਤੱਕ ਪੁੰਨ ਦਾਨ ਕਰਨ, ਜਿਹੜਾ ਸਰੀਰ ਵੀ ਭੇਟਾ ਕਰ ਦੇਵੇ, ਜਿਵੇਂ ਹਰੀ ਚੰਦ ਨੇ ਆਪਦਾ ਸਰੀਰ ਵੀ, ਵਿਸ਼ਵਾਮਿੱਤਰ ਨੇ ਇਹਨਾਂ ਦਾ ਕਾਂਸੀ ਵਿੱਚ ਜਾ ਕੇ ਵੇਚ ਦਿੱਤਾ ਸੀ, ਇਉਂ ਸਰੀਰ ਤੱਕ ਪੁੰਨ ਦਾਨ ਕਰ ਦੇਵੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਸ ਪ੍ਰਕਾਰ ਸਾਰੀ ਹਿੰਦ ਦੀ ਰੱਖਿਆ ਵਾਸਤੇ ਦਿੱਲੀ ਦੇ ਵਿੱਚ ਜਾ ਕੇ ਆਪਦਾ ਸੀਸ ਭੇਟਾ ਕੀਤਾ ਮੁਲਕ ਦੀ ਰੱਖਿਆ ਵਾਸਤੇ, ਇਉਂ ਆਪਦੇ ਸਰੀਰ ਨੂੰ ਅਰਪ ਦੇਵੇ। ਪੁੰਨ ਦਾਨ ਕਾ ਪੁੰਨ, ਪਰਵ ਦੇ ਵਕਤ ਜਿਹੜਾ ਦਾਨ ਕਰਨਾ ਹੈ, ਅਤੇ ਦਾਨ ਸੁਤੇ ਜਿਹੜਾ ਹਮੇਸ਼ਾ ਮੇਰ ਛੱਡ ਕੇ ਕਰਨਾ ਹੈ, ਆਪਦੇ ਸਰੀਰ ਤੱਕ ਭੇਟਾ ਕਰ, ਜਿਵੇਂ ਚਾਰੇ ਸਾਹਿਬਜ਼ਾਦੇ ਗੁਰੂ ਸਾਹਿਬ ਨੂੰ ਵਾਰ ਨਾ ਕੀਤੇ, ਲੱਖਾਂ ਸਿੰਘਾਂ ਨੂੰ ਮੁਲਕ ਦੀ ਰੱਖਿਆ ਵਾਸਤੇ ਸ਼ਹੀਦ ਕੀਤਾ, ਇਉਂ ਆਪਦੇ ਸਰੀਰ ਤੱਕ ਆਪ ਵੀ ਜੋਤੀ ਜੋਤ ਸਮਾਏ। ਇਸ ਪ੍ਰਕਾਰ ਸਾਧ ਸੰਗਤ ਜੀ ਆਪਦੇ ਸਰੀਰ ਤੱਕ ਪੁੰਨ ਦਾਨ ਕਰ ਦੇਵੇ, ਐਡਾ ਹੋਇਆ ਤਿਆਗੀ ਹੋਣਾ ਚਾਹੀਦਾ ਚਿੱਤ ਦਾ।
ਸੋ ਗਿਰਹੀ ਗੰਗਾ ਕਾ ਨੀਰ,
ਉਹ ਐਸਾ ਜਿਹੜਾ ਗ੍ਰਸਤੀ ਹੈ, ਉਹ ਗੰਗਾ ਦੇ ਨੀਰ ਪਾਣੀ ਦੀ ਨਿਆਈ, ਸ਼ੁੱਧ ਪਵਿੱਤਰ ਹੈ ਉਹ, ਭਗਤੀ ਰੂਪ ਗੰਗਾ ਦਾ ਉਹ ਨਾਮ ਰੂਪੀ ਨੀਰ ਪਾਲ ਜਲ ਹੈ।
ਬੋਲੇ ਈਸ਼ਰ ਸਤ ਸਰੂਪ,
ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬੋਲੇ, ਹੇ ਈਸ਼ਰ, ਵਾਹਿਗੁਰੂ ਤਾਂ ਸਤ ਸਰੂਪ ਹੈ, ਈਸ਼ਰ ਨਾਥ ਯੋਗੀ ਹੈ, ਉਹ ਤਾਂ ਹੀ ਗੁਰੂ ਸਾਹਿਬ ਜੀ ਬੋਲਦੇ ਹਨ।
ਪਰਮ ਤੰਤ ਮਹਾਦੇਖ ਨਾ ਰੂਪ,
ਉਹ ਜਿਹੜਾ ਬ੍ਰਹਮ ਉਹ ਪਰਮ ਤੱਤ ਸਰੂਪ ਹੈ, ਉਹਦੇ ਵਿੱਚ ਰੂਪ ਆਕਾਰ ਆਦਿਕ ਤੇ ਰੇਖ ਮਛਕਸ਼ ਆਦਿਕ ਲਖੀਰ, ਕੋਈ ਚਿੰਨ੍ਹ ਨਹੀਂ ਹੈ ਰੂਪ ਨਾ ਰੇਖ ਨਾ ਰੰਗ, ਤ੍ਰੈ ਗੁਣ ਤੇ ਪ੍ਰੋ ਭਿੰਨ, ਸਭ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ।
ਮਹੱਲਾ ਪਹਿਲਾ ਸੋ ਅਵਧੂਤੀ ਜੋ ਧੂਪੈ ਆਪ।
ਹੁਣ ਮਹਾਰਾਜ ਸਾਹਿਬ ਜੀ ਦੇ ਤਾਈ ਪਾਸੋਂ ਗੋਰਖਨਾਥ ਨੇ ਮਹਾਰਾਜ ਅੱਗੇ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਅਵਧੂਤ ਕੌਣ ਹੋ ਸਕਦਾ, ਵਿਰਗਤ ਕੌਣ ਹੋ ਸਕਦਾ, ਤਾਂ ਸੁਣ ਕੇ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ।
ਮਹੱਲਾ ਪਹਿਲਾ ਸੋ ਅਵਧੂਤੀ ਜੋ ਧੂਪੈ
ਆਪ। ਇਹ ਗੋਰਖਨਾਥ ਸੁਣ ਸਾਡੇ ਬਚਨ ਹਜ਼ੂਰ ਕਹਿੰਦੇ ਹਨ, ਸੋ ਅਵਧੂਤੀ ਸ਼ੁੱਧ ਵਿਰਗਤ ਸਾਧੂ ਉਹ ਹੋ ਸਕਦਾ ਹੈ
ਜੋ ਧੂਪੈ ਆਪ,
ਜਿਹੜਾ ਆਪ ਹੰਕਾਰ ਦੇ ਤਾਈ ਧੂਪ ਦੇਵੇ, ਤੁਫਾ ਦੇਵੇ, ਨਾਸ਼ ਕਰ ਦੇਵੇ, ਮੇਟ ਦੇਵੇ, ਆਪਣੇ ਆਪ ਦਾ ਜਿਹੜਾ ਮਾਨ ਹੈ ਜੇ ਅਭਿਆਸ ਇਸ ਦੇ ਤਾਈ ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਇਹਨੂੰ ਧੂਪ ਦੇਵੇ, ਚੰਗੀ ਤਰ੍ਹਾਂ ਇਸ ਦੇ ਤਾਈ ਮਿਟਾ ਦੇਵੇ, ਧੂਪ ਨਾ ਧੂਪ ਤੋਂ ਖਾਈ ਦੀ ਹੈ, ਇਹ ਬ੍ਰਹਮ ਅਭਿਆਸ ਕਰਕੇ ਆਪਣੇ ਆਪ ਦੀ ਧੂਪ ਪਾ ਕੇ ਤੁਖਾ ਦੇਵੇ, ਰੋਕ ਦੇਵੇ ਆਪਣੇ ਆਪ ਨੂੰ।
ਵਿਖਿਆ ਭੋਜਨ ਕਰੇ ਸੰਤਾਪ।
ਅਤੇ ਗੁਰੂ ਸਾਹਿਬ ਦੇ ਪਾਸੋਂ ਨਾਮ ਅੰਮ੍ਰਿਤ ਦੀ ਭਿਖਿਆ ਦਾ ਭੋਜਨ ਕਰਕੇ ਸਮੁਖ ਭਲੀ ਪ੍ਰਕਾਰ ਤਪ ਕਰਨਾ ਕਰੇ, ਚਿੱਦੀ ਇਕਾਗਰਤਾ ਰੂਪ ਭਿਖਿਆ ਭੋਜਨ ਜਾਂ ਭੋਜਨ ਭਿਖਿਆ ਦਾ ਮੰਗੇ ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦੀ ਫਲਾਣੇ ਦੇ ਘਰ ਦੀ ਰੋਟੀ ਬੜੀ ਚੰਗੀ ਹੈ, ਫਲਾਣੇ ਦੇ ਘਰ ਦੇ ਜਿਹੜੇ ਮਿੱਸੇ ਹੈ ਇਹਨਾਂ ਨੇ ਮੈਨੂੰ ਦੁੱਧ ਦਿੱਤਾ ਹੈ, ਨਾਲ ਮੱਖਣੀ ਦਿੱਤੀ ਹੈ, ਇਸ ਪ੍ਰਕਾਰ ਤਰਾਸ ਤਰਾਸ ਕੇ ਰੋਟੀਆਂ ਖਾਣ ਵਾਲਾ ਨਾ ਹੋਵੇ, ਭਿਖਿਆ ਦਾ ਭੋਜਨ ਜਿੱਥੋਂ ਮਿਲੇ ਉਹ ਖਾ ਕਰਕੇ ਭਿਖਿਆ ਭੋਜਨ
ਕਰੇ ਸੰਤਾਪ,
ਇਸ ਪ੍ਰਕਾਰ ਆਪਣੇ ਆਪ ਨੂੰ ਸਮਕ ਤਪਾਉਣਾ ਕਰੇ, ਭਿਖਿਆ ਦਾ ਭੋਜਨ ਜਿਹਾ ਜਿਹਾ ਮਿਲੇ ਉਹ ਖਾ ਕੇ ਚਲੇ ਆਵੇ। ਸੰਤ ਦੌਦਰ ਵਾਲੇ ਬਾਬਾ ਈਸ਼ਵਰ ਸਿੰਘ ਜੀ ਸਨ, ਇਹ ਜਦੋਂ ਭਿਖਿਆ ਮੰਗਣ ਵਾਸਤੇ ਜਾਂਦੇ, ਜਿਹੜੇ ਸ਼ਾਹੂਕਾਰ ਅੱਗੇ ਖੜੇ ਰਹਿੰਦੇ ਲੈ ਕੇ, ਉਹਨਾਂ ਦੇ ਉਸ ਪਾਸੇ ਹੀ ਨਾ ਜਾਇਆ ਕਰਦੇ, ਜਿੱਧਰੋਂ ਭੋਜਨ ਰੁੱਖਾ ਮਿਸਾ ਮਿਲੇ ਉਹ ਖਾ ਕੇ ਅੱਠੀ ਪੈਰੀ ਗੁਜ਼ਾਰਾ ਕਰ ਲੈਣਾ। ਇਸ ਪ੍ਰਕਾਰ ਮਹਾਤਮਾ ਭਿਖਿਆ ਦਾ ਭੋਜਨ ਕਰਕੇ ਆਪਣੇ ਨੂੰ ਭਲੀ ਪ੍ਰਕਾਰ ਤਪ ਕਰੇ, ਭਜਨ ਕਰੇ, ਚਿੱਤ ਨੂੰ ਇਕਾਗਰ ਕਰੇ।
ਹੱਠ ਪਟਣ ਮੈਂ ਭਿਖਿਆ ਕਰੇ।
ਅਤੇ ਹੱਠ ਪਟਣ ਮੈਂ ਆਪਣੋ ਹੱਠ ਹਿਰਦਾ ਰੂਪੀ ਪਟਣ ਸ਼ਹਿਰ ਹੈ, ਇਹਦੇ ਵਿੱਚ ਪਰਮੇਸ਼ਰ ਦੇ ਭਗਤੀ ਕਰਨ ਨੂੰ ਭਿਖਿਆ ਗੁਰਾਂ ਦੁਆਰਾ ਪ੍ਰਾਪਤ
ਕਰੇ। ਚੜ੍ਹੈ
ਉਹ ਭਾਈ ਅਵਧੂਤੀ ਸ਼ੁੱਧ ਸਾਧੂ ਬਰਕਤ ਹੈ, ਉਹ ਸ਼ਿਵ ਜੀ ਦੀ ਪੂਰੀ ਕੀ ਹੈ, ਸ਼ਿਵ ਜੀ ਦੀ ਪੂਰੀ ਸਾਧ ਸੰਗਤ ਜੀ ਕੈਲਾਸ਼ ਪਰਬਤ ਹੈ, ਉਹ ਕੈਲਾਸ਼ ਪਰਬਤ ਤੇ ਜਾ ਕੇ ਚੜ੍ਹ ਜਾਂਦਾ ਹੈ, ਇਡੀ ਤਾਕਤ ਦਾ ਮਾਲਕ ਹੋ ਜਾਂਦਾ ਹੈ। ਕੈਲਾਸ਼ ਪਰਬਤ ਚਾਂਦੀ ਦਾ ਇੰਨਾ ਚਮਕਦਾ ਹੈ, ਇਵੇਂ ਕੈਲਾਸ਼ ਪਰਬਤ ਦੀ ਨਹੀਂ ਸ਼ਿਵ ਜੀ ਦੀ ਪੂਰੀ ਦਸਵਾਂ ਦੁਆਰ ਹੈ, ਦਸਵੇਂ ਦੁਆਰ ਚ ਮਹਿੰਗੀ ਮਹਿੰਗ ਹੈ ਚਿੱਟੀ ਚਾਂਦੀ ਹੂੰ ਚਮਕਦੀ, ਉਹਦੇ ਵਿੱਚੋਂ ਦਸਵੇਂ ਦੁਆਰ ਚੜ੍ਹ ਜਾਂਦਾ ਹੈ ਪੁਰਖ। ਐਸਾ ਜਿਹੜਾ ਅਵਧੂਤੀ ਹੈ ਸ਼ੁੱਧ ਬਰਕਤ ਹੈ, ਇਸੇ ਪ੍ਰਕਾਰ ਅਵਧੂਤੀ ਸ਼ਿਵ ਜੀ ਦੀ ਪੂਰੀ ਕੌਣ ਹੈ, ਸਾਧ ਸੰਗਤ ਵਿੱਚ ਮਿਲ ਕਰਕੇ ਸ਼ਿਵ ਕਲਿਆਣ ਸੁਭ ਜੋ ਪੂਰਨ ਹੈ ਉਹਦੀ ਪੂਰੀ ਤੁਰਿਆ ਪਦ ਵਿੱਚ ਉਹਦੇ ਬਿਰਤੀ ਦਾ ਚੜ੍ਹਾ ਹੋ ਜਾਂਦਾ ਹੈ।
ਬੋਲੇ ਗੋਰਖ ਸਤ ਸਰੂਪ।
ਸਤਿਗੁਰੂ ਨਾਨਕ ਦੇਵ ਜੀ ਬੋਲਦੇ ਨੇ, ਹੇ ਗੋਰਖਨਾਥ ਬ੍ਰਹਮ ਅਕਾਲ ਪੁਰਖ ਦਾ ਸਤ ਸਰੂਪ ਹੈ ਹੇ ਭਾਈ।
ਪਰਮ ਤੰਤ ਮਹਿਰੇਖ ਨਾ ਰੂਪ।
ਉਹ ਤਾਂ ਪਰਮ ਤੱਤ ਪੂਰਨ ਸਿਧਾਂਤ ਰੂਪ ਹੈ, ਪੰਜਾਂ ਤੱਤਾਂ ਦਾ ਪਰਾ ਰੂਪ ਹੈ, ਉਹਦੇ ਵਿੱਚ ਰੂਪ ਰੇਖ ਆਦਿਕ ਮੱਛਕਛ ਆਦਿਕ ਲਖੀਰਾਂ ਚਿੰਨ੍ਹ ਨਹੀਂ ਹੈ, ਨਾ ਇਸਤਰੀ ਹੈ ਨਾ ਨਰ ਹੈ।
ਉਦਾਸੀ ਜੇ ਪਾਲੇ ਉਦਾਸ।
ਉਦਾਸੀ ਦੇ ਲੱਖਣ ਗੁਰੂ ਸਾਹਿਬ ਦੇ ਪਾਸੋਂ ਹੁਣ ਪੁੱਛਣਾ ਕੀਤੇ ਗੋਪੀ ਚੰਦ ਨੇ, ਸੋ ਗੁਰੂ ਮਹਾਰਾਜ ਸਾਹਿਬ ਗੋਪੀ ਚੰਦ ਨੂੰ ਉੱਤਰ ਦਿੰਦੇ ਹਨ।
ਮਹੱਲਾ ਪਹਿਲਾ ਉਦਾਸੀ ਜੇ ਪਾਲੇ ਉਦਾਸ।
ਇਹ ਭਾਈ ਉਦਾਸੀ ਉਹ ਹੋ ਸਕਦਾ ਹੈ ਜਿਹੜਾ ਉਦਾਸ ਤਾਈ ਨੂੰ ਪਾਲਣਾ ਕਰੇ, ਉਦਾਸ ਦੁਨੀਆ ਨੇ ਉਦਾਸ ਤਾਈ ਨੂੰ ਪਾ ਕਰਕੇ ਲੈ ਕਰ ਦੇਵੇ ਵਾਸ਼ਨਾ ਨੂੰ, ਜਿਹੜੀ ਵਾਸ਼ਨਾ ਹੈ ਦੁਨੀਆ ਦੀ ਇਹਨੂੰ ਲੈ ਕਰੇ, ਉਦਾਸ ਤਾਈ ਨੂੰ ਪਾਲਣਾ ਕਰੇ, ਉਪਰਾਮਤਾ ਨੂੰ ਇਹ ਪਾਲਣਾ ਕਰੇ ਜਾਂ ਪੱਲੇ ਹਿਰਦੇ ਦੇ ਅੰਦਰ ਪਾ ਲਵੇ।
ਅਰਧ ਉਰਧ ਕਰੇ ਨਿਰੰਜਨ ਵਾਸ।
ਅਰਧ ਉਰਧ, ਅਰਧ ਜਿਹੜਾ ਇਹ ਜੀਵ ਹੈ ਤੇ ਉਰਧ ਜੋ ਈਸ਼ਵਰ ਹੈ, ਇਹਨਾਂ ਦੋਹਾਂ ਦੇ ਮਾਈ ਕੀ ਕਰਦੀ ਇੱਥੇ ਨਿਆਣੇ ਨੂੰ ਰੌਲਾ ਪਾਉਣੀ ਹੈ, ਆ ਟੇਬ ਚ ਨਿਆਣਾ ਉਵੇਂ ਚਿਲ ਚਿਲ ਕਰਦਾ ਰਿਹਾ ਕਰੂ ਜਿੰਨਾ ਚਿਰ ਬਣੀ ਰਹੂ।
ਉਦਾਸੀ
ਉਹ ਹੋ ਸਕਦਾ ਹੈ ਜਿਹੜਾ ਉਦਾਸ ਦਾ ਇਹਨੂੰ ਪਾਲਣਾ ਕਰੇ।
ਅਰਧ ਉਰਧ ਕਰੇ ਨਿਰੰਜਨ ਵਾਸ।
ਅਰਧ ਉਰਧ, ਅਰਧ ਜੋ ਨੀਚੇ ਜੀਵ ਹੈ, ਉਰਧ ਜੋ ਈਸ਼ਵਰ ਹੈ, ਈਸ਼ਵਰ ਜੀਵ ਦੀ ਅਲਪਗਤਾ ਨੂੰ ਮੇਟ ਕਰਕੇ ਊਰਦ ਰੂਪ ਜੋ ਈਸ਼ਰ ਆ ਉਹਦੀ ਸਰਵਗਤਾ ਨੂੰ ਮੇਟ ਕਰਕੇ ਨਿਰੰਜਨ ਜੋ ਸ਼ੁੱਧ ਸਰੂਪ ਆਸਪਦ ਹੈ ਉਹਦੇ ਚ ਵਸਣਾ ਕਰੇ, ਇਸ ਪ੍ਰਕਾਰ ਉਹ ਉਦਾਸੀ ਹੋ ਸਕਦਾ ਹੈ। ਇਸੇ ਪ੍ਰਕਾਰ ਅਰਧ
ਉਰਧ ਕਰੇ ਨਿਰੰਜਨ ਵਾਸ,
ਅਰਧ ਜੋ ਸਾਹ ਹਿਰਦੇ ਦੇ ਅੰਦਰ ਹੈ, ਉਰ ਦਸਵੇਂ ਦੁਆਰ ਨੂੰ ਜਿਹੜਾ ਸਵਾਸ ਜਾਂਦਾ ਹੈ, ਆਉਂਦੇ ਜਾਂਦੇ ਸਵਾਸ ਦੇ ਨਾਲ ਅਪਾਨ ਵਾਯੂ ਤੇ ਪ੍ਰਾਣ ਵਾਯੂ ਦੇ ਵਿੱਚ ਨਿਰੰਜਨ ਦੇ ਨਾਮ ਦਾ ਵਾਸਾ ਕਰੇ, ਇਸ ਸਾਹਾਂ ਦੇ ਨਾਲ ਅਰਧ ਉਰਧ ਕਰੇ ਨਿਰੰਜਨ ਵਾਸ। ਇਸੇ ਪ੍ਰਕਾਰ ਅਰਧ ਨੀਚੇ ਨੂੰ ਜਿਹੜੇ ਸਾਹ ਆਉਂਦੇ ਆ ਉਹਦੇ ਚ ਵੀ, ਉਰਧ ਤਾਹਾਂ ਨੂੰ ਜਿਹੜੇ ਸਾਹ ਜਾਂਦੇ ਉਹਦੇ ਚ ਵੀ, ਦੋਹਾਂ ਸਾਹਾਂ ਦੇ ਨਾਲ ਵਾਹਿਗੁਰੂ ਦੇ ਨਾਮ ਦਾ ਨਿਰੰਜਨ ਦਾ ਵਾਸਾ ਕਰੇ, ਇਸ ਪ੍ਰਕਾਰ ਜਾਪ ਕਰੇ ਪਰਮੇਸ਼ਰ ਦੇ ਨਾਮ ਦਾ, ਉਹ ਉਦਾਸ ਹੋ ਸਕਦਾ ਹੈ। ਇਸ ਪ੍ਰਕਾਰ ਅਰਧ ਉਰਧ ਕਰੇ ਨਿਰੰਜਨ ਵਾਸ, ਅਰਧ ਨੀਚੇ ਜੋ ਅਲਪਗਤਾ ਹੈ, ਊਰਧ ਜੋ ਈਸ਼ਰ ਜੋ ਸਰਵਗਤਾ ਹੈ, ਇਹਨਾਂ ਦੋਹਾਂ ਦੀ ਅਲਪਗਤਾ ਸਰਵਗਤਾ ਮੇਟ ਕੇ ਸ਼ੁੱਧ ਸਰੂਪ ਨਿਰੰਜਨ ਚ ਵਸਣਾ ਕਰੇ।
ਚੰਦ ਸੂਰਜ ਕੀ ਪਾਏ ਗੰਢ,
ਫਿਰ ਚੰਦ ਸੂਰਜ ਕੀ ਪਾਏ ਗੰਢ, ਚੰਦਰਮਾ ਦਾ ਸਤਸੰਗ ਜੀ ਇੜਾ ਸੁਰ ਹੈ ਤੇ ਸੂਰਜ ਦੀ ਪਿੰਗਲਾ ਸੁਰ ਹੈ, ਇਹਦੇ ਵਿਚ ਸੁਖਮਣਾ ਵਿਚ ਗੰਢੇ ਦਾ ਮੇਲ ਪਾਵੇ। ਇੜਾ ਪਿੰਗਲਾ ਚੰਦਰਮਾ ਸੂਰਜ ਦੀ ਸੁਰ ਦੁਆਰਾ, ਜਦੋਂ ਸੂਰਜ ਦੀ ਸੁਰ ਦੁਆਰਾ ਮਿੰਝ ਨੂੰ ਅੰਦਰੋਂ ਢਾਲ ਲਵੇ, ਉਸ ਵੇਲੇ ਬਾਹਲੀ ਗਰਮੈਸ਼ ਜੋਗੀ ਦੇ ਅੰਦਰ ਵੱਧ ਜਾਂਦੀ ਹੈ, ਫਿਰ ਚੰਦਰਮਾ ਦੀ ਸੁਰ ਛੱਡ ਕੇ ਠੰਡ ਪ੍ਰਾਪਤ ਕਰੇ। ਇਸ ਪ੍ਰਕਾਰ ਚੰਦਰਮਾ ਦੀ ਸੁਰ ਜਦੋਂ ਚਲਦੀ ਚਲਦੀ ਖੱਬੀ ਨਾਸਕਾ ਜਿਹੜੀ ਹੈ ਇਹ ਹਟ ਜਾਵੇ, ਸੱਜੀ ਨਾਸਕਾ ਜਿਹੜੀ ਹੈ ਪਿੰਗਲਾ ਉਹਦੇ ਦੁਆਰਾ ਜਦੋਂ ਸਾਹ ਚੱਲਣ ਲੱਗ ਜਾਣ, ਦੋਹਾਂ ਦਾ ਸਾਖੀ ਕੌਣ ਹੈ, ਇਸ ਵਿੱਚ ਗੰਢ ਮੇਲ ਪਾਉਣਾ ਕਰੇ। ਚੰਦ ਸੂਰਜ ਇਸ ਤਰ੍ਹਾਂ, ਚੰਦਰਮਾ ਕੌਣ ਹੈ, ਵਿਰਾਗ ਤੇ ਵਿਵੇਕ ਸੂਰਜ ਜੋ ਹੈ ਇਹਦੇ ਵਿੱਚ ਪਰਮੇਸ਼ਰ ਦੀ ਭਗਤੀ ਦਾ ਗੰਢ ਪਾਵੇ, ਵਿਰਾਗ ਵਿਵੇਕ ਦੇ ਸੰਯੁਕਤ। ਚੰਦ ਸੂਰਜ ਕਾ ਪਾਏ ਗੰਢ, ਚੰਦਰਮਾ ਜੋ ਸਤੋ ਗੁਣ ਵਾਲਾ ਹਿਰਦਾ ਹੈ ਉਹਦੇ ਅੰਦਰ ਸੂਰਜ ਜੋ ਅਪਰੋਹ ਗਿਆਨ ਹੈ, ਅਪਰੋਹ ਗਿਆਨ ਦੇ ਵਿੱਚ ਗੰਢ ਮੇਲ ਪਾਉਣਾ ਕਰੇ, ਇਹਨੂੰ ਸਤੋ ਗੁਣ ਵਾਲਾ ਹਿਰਦਾ ਵਿਸ਼ਿਸ਼ਟ ਕਰਕੇ ਜਾਂ ਵਿਰਾਗ ਦੇ ਸਹਿਤ ਕਰਕੇ ਅਪਰੋਹ ਗਿਆਨ ਚ ਮੇਲ ਪਾਉਣਾ ਕਰੇ। ਚੰਦਰਮਾ ਦੀ ਨਿਆਈ ਜੋ ਸਤਿਗੁਰੂ ਹੈ ਉਹਨਾਂ ਦੁਆਰਾ ਸੂਰਜ ਕੌਣ ਹੈ, ਬ੍ਰਹਮ ਚਿਦਾਕਾਸ, ਉਸ ਵਿੱਚ ਮੇਲ ਪਾਉਣਾ ਕਰੇ। ਜਿਹੜਾ ਐਸਾ ਉਦਾਸੀ ਬਣਦਾ ਹੈ ਉਹ ਪੜਾ ਨਾ ਕੰਧ, ਫਿਰ ਦੇਹਾਂ ਵਿੱਚ ਨਹੀਂ ਪੈਂਦਾ, ਦੇਹਾਂ ਤੋਂ ਮੁਕਤ ਹੋ ਜਾਂਦਾ ਹੈ। ਉਸ ਉਦਾਸੀ ਨੂੰ ਅਖੰਡ ਚੇਤਨ ਦੇਹ ਮਿਲ ਜਾਂਦੀ ਹੈ, ਫਿਰ ਉਹ ਪੜਾ ਨਾ ਕੰਧ ਡਿੱਗਦੀ ਨਹੀਂ, ਐਸੀ ਦੇਹ ਹੈ, ਅਖੰਡ ਚੇਤਨ ਰੂਪ ਦੇਹ ਪ੍ਰਾਪਤ ਹੋ ਜਾਂਦੀ ਹੈ।
ਬੋਲੇ ਗੋਪੀ ਚੰਦ ਸਤ ਸਰੂਪ,
ਗੋਪੀ ਚੰਦ ਜੀ ਗੁਰੂ ਨਾਨਕ ਸਾਹਿਬ ਜੀ ਬੋਲਦੇ ਹਨ, ਬ੍ਰਹਮ ਤਾਂ ਸਤ ਸਰੂਪ ਹੈ ਜਾਣੋ,
ਪਰਮ ਤੰਤ ਮਹਾਰੂਪ,
ਉਹ ਪਰਮ ਤੱਤ ਵਾਸਤਵ ਸਿਧਾਂਤ ਰੂਪ ਹੈ, ਉਹਦੇ ਚ ਰੂਪ ਰੇਖ ਆਕਾਰ ਆਦਿ ਕੋਈ ਨਹੀਂ ਹਨ, ਕੇਵਲ ਜੋਤੀ ਸਰੂਪ ਹੈ।
ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ,
ਚਰਪਟ ਨਾਥਨ ਪਖੰਡੀ ਦੇ ਲੱਛਣ ਪੁੱਛੇ, ਸਿੱਧਾਂ ਵਿੱਚ ਇੱਕ ਪਖੰਡੀ ਭੇਖ ਵੀ ਹੈ, ਪਾਪ ਖੰਡੀ ਲਫ਼ਜ਼ ਸੀ, ਉਹ ਪਾਪ ਖੰਡੀ ਲਫ਼ਜ਼ ਨੂੰ ਹੌਲੀ ਹੌਲੀ ਪੱਪਾ ਅਲੋਪ ਹੋ ਕੇ ਪਾਖੰਡੀ ਸ਼ਬਦ ਰਹਿ ਗਿਆ ਹੈ। ਅੱਜ ਕੱਲ੍ਹ ਤਾਂ ਲੋਕ ਜਿਹੜਾ ਬਾਹਲਾ ਪਖੰਡ ਕਰੇ ਉਹਨੂੰ ਪਖੰਡੀ ਕਹਿੰਦੇ ਹੈ, ਇਹ ਸਿੱਧਾਂ ਵਿੱਚ ਇੱਕ ਪੰਥ ਹੈ, ਪਾਖੰਡੀ ਪਾਪ ਖੰਡੀ, ਜਿਹੜਾ ਪਾਪਾਂ ਨੂੰ ਖੰਡਣ ਵਾਲਾ ਹੋਵੇ ਉਹਦੇ ਲੱਖਣ ਗੁਰੂ ਸਾਹਿਬ ਨੂੰ ਪੁੱਛੇ ਹੈ, ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ।
ਸੋ ਪਾਖੰਡੀ ਪਖਾਲੇ,
ਇਹ ਭਾਈ ਪਾਪਾਂ ਨੂੰ ਖੰਡਣ ਵਾਲਾ ਉਹ ਪਾਖੰਡੀ ਹੋ ਸਕਦਾ ਹੈ ਜਿਹੜਾ ਕਾਇਆ ਬੁੱਧੀ ਦੇ ਤਾਈ ਬ੍ਰਹਮ ਗਿਆਨ ਰੂਪੀ ਜਲ ਦੇ ਨਾਲ ਪਖਾਲੇ ਇਸ਼ਨਾਨ ਕਰਾਵੇ, ਕਾਇਆ ਦੇਹ ਨੂੰ ਇਸ਼ਨਾਨ ਕਰਾਵੇ ਨਾਮ ਦਾ ਜਲ ਦੇ ਨਾਲ।
ਕਾਇਆ ਕੀ ਅਗਨ ਬ੍ਰਹਮ ਪਰਜਾਲੇ,
ਜਿਹੜੀ ਕਾਇਆ ਦੀ ਦੇਹ ਅਭਿਆਸ ਹੈ ਇਹ ਇੱਕ ਬਾਲਣ ਦੀ ਨਿਆਈ, ਇਹ ਦੇਹ ਦਾ ਅਭਿਆਸ ਜਿਹੜਾ ਕਾਇਆ ਦੇ ਅੰਦਰ ਹੈ ਕਿ ਮੈਂ ਦੇਹ ਹਾਂ ਮੈਂ ਦੇਹ ਹਾਂ, ਇਹਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਪਰ ਵਿਸ਼ੇਸ਼ ਕਰਕੇ ਜਾਣ ਦੇਵੇ, ਐਸਾ ਬ੍ਰਹਮ ਦਾ ਅਭਿਆਸ ਕਰੇ, ਦੇਹ ਨਾ ਕਦੇ ਫੁਰੇ, ਬ੍ਰਹਮ ਦੀਸਾ ਬ੍ਰਹਮ ਸੁਣੀਐ ਏਕ ਏਕ ਬਖਾਣੀਐ, ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਇਸ ਪ੍ਰਕਾਰ ਕਾਇਆ ਰੂਪੀ ਲੱਕੜੀ ਨੂੰ ਜਾਂ ਕਾਇਆ ਦੇ ਅੰਦਰ ਕਾਮ ਕ੍ਰੋਧ ਆਦਿਕ ਜਿਹੜਾ ਬਾਲਣ ਹੈ ਬ੍ਰਹਮ ਅਭਿਆਸ ਅਗਨੀ ਕਰਕੇ ਇਸ ਨੂੰ ਬੁੱਧੀ ਅੰਦਰੋਂ ਜਲ ਨਾ ਕਰੇ।
ਸੁਪਨੇ ਬਿੰਦ ਨਾ ਦੇਈ ਝਰਨਾ।
ਅਤੇ ਸਿੱਧ ਉਹ ਹੋ ਸਕਦਾ ਹੈ ਜਿਹੜਾ ਸੁਪਨੇ ਚ ਵੀ ਬ੍ਰਹਮਚਰਜ ਨੂੰ ਖਾਰਜ ਨਾ ਹੋਣ ਦੇਵੇ। ਜਦ ਸਰ ਸੁਪਨੇ ਚ ਵੀ ਜਿਹਦਾ ਨਾ ਜਾਵੇ ਉਹ ਜੋਗੀ ਹੋ ਸਕਦਾ ਹੈ। ਇਸੇ ਪ੍ਰਕਾਰ ਸੁਪਨੇ
ਸੁਪਨੇ ਬਿੰਦ ਨਾ ਦੇਈ ਝਰਨਾ।
ਸੁਪਨਾ ਜਿਹੜਾ ਇਹ ਸੰਸਾਰ ਹੈ ਇਹਦੇ ਚ ਬਿੰਦ ਫੁਰਨੇ ਨੂੰ ਝੜਨ ਨਾ ਦੇਵੇ। ਕਦੇ ਫੁਰਨਾ ਨਾ ਲੱਗੇ ਸੰਸਾਰ ਸੁਪਨੇ ਵਿਚ ਐਸਾ ਪੁਰਖ ਅਤੀਤ ਹੋਵੇ।
ਤਿਸ ਪਾਖੰਡੀ ਜਰਾ ਨਾ ਮਰਨਾ।
ਐਸਾ ਜੋ ਪਾਪਾਂ ਨੂੰ ਖੰਡਣ ਵਾਲਾ ਪਖੰਡੀ ਹੈ ਉਹਨੂੰ ਨਾ ਵਡੇਪਾ ਹੁੰਦਾ ਹੈ ਤੇ ਨਾ ਮਰਨਾ ਹੁੰਦਾ ਹੈ। ਜਰਾ ਜੜ ਅਵਸਥਾ ਨਹੀਂ ਹੁੰਦੀ ਤੇ ਮਰਨਾ ਮ੍ਰਿਤੂ ਦੇ ਵਸ ਨਹੀਂ ਹੁੰਦਾ ਹੈ। ਜਰਾ ਮਾਤਰ ਵੀ ਮਰਨਾ ਨਹੀਂ ਹੁੰਦਾ ਹੈ।
ਬੋਲੇ ਚਰਪਟ ਸਤ ਸਰੂਪ।
ਸਤਿਗੁਰ ਨਾਨਕ ਦੇਵ ਜੀ ਬੋਲਦੇ ਨੇ ਚਰਪਟ ਨਾਥ ਵਾਹਿਗੁਰੂ ਤਾਂ ਸਤ ਸਰੂਪ ਹੈ।
ਪਰਮ ਤੰਤ ਮਹਿ ਰੇਖ ਨਾ ਰੂਪ।
ਉਹ ਪਰਮ ਤੱਤ ਸਿਧਾਂਤ ਰੂਪ ਹੈ ਉਹਦੇ ਚ ਰੂਪ ਰੇਖ ਆਦਿਕ ਚਿੰਨ ਨੀ ਕੋਈ ਹੈ। ਮੈਕੀ
ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ।
ਹੁਣ ਪਰਥਰ ਨਾਥ ਨੇ ਗੁਰੂ ਸਾਹਿਬ ਜੀ ਨੂੰ ਬੈਰਾਗੀ ਦੇ ਲੱਖਣ ਪੁੱਛੇ ਹੈ ਤਾਂ ਗੁਰੂ ਸਾਹਿਬ ਜੀ ਪਰਥਰੀ ਦੇ ਤਾਂ ਹੀ ਉੱਤਰ ਦਿੰਦੇ ਹਨ।
ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ।
ਕਿ ਭਾਈ ਬੈਰਾਗਵਾਨ ਪਰਥਰੀ ਨਾਥ ਜੀ ਉਹ ਹੋ ਸਕਦਾ ਹੈ
ਜੇ ਉਲਟੇ ਬ੍ਰਹਮ
ਜਿਹੜਾ ਉਲਟਾ ਕਰਕੇ ਜੀਵ ਭਾਵ ਵੱਲੋਂ ਬ੍ਰਹਮ ਵਿੱਚ ਲਾ ਲਵੇ ਜਾਂ ਬ੍ਰਹਮ ਜੋ ਜੀਵ ਹੈ ਸਾਖੀ ਇਸ ਨੂੰ ਉਲਟਾ ਕਰਕੇ ਆਪਣੇ ਤਤ ਪਾਦੇ ਲੱਖ ਅਰਥ ਵਿਚ ਮੇਲ ਲਵੇ ਉਲਟਾ ਲਵੇ ਇਸ ਪ੍ਰਕਾਰ ਬ੍ਰਹਮ ਸਰੂਪ ਵਿਚ ਨੂੰ ਉਲਟਾ ਕੇ ਪ੍ਰਾਣਾ ਨੂੰ ਜੋ ਵਾਸ਼ਨਾ ਵੱਲੋਂ ਉਲਟ ਕਰਕੇ ਬ੍ਰਹਮ ਸਰੂਪ ਵਿਚ ਜੀਵ ਭਾਵ ਨੂੰ ਮੇਟ ਕੇ ਮਿਲ ਜਾਵੇ।
ਗਗਨ ਮੰਡਲ ਮਹਿ ਰੂਪੈ ਥੰਮ।
ਉਹ ਕੀ ਕਰੇ ਗਗਨ ਮੰਡਲ ਦਸਵੇਂ ਦੁਆਰ ਜੋ ਮੰਡਲ ਸਮੂਹ ਹੈ ਉਹਦੇ ਚ ਰੋਪੇ ਥੰਮ ਥੰਮ ਕਰਕੇ ਨਾ ਸਵਾਸਾ ਨੂੰ ਉਹਦੇ ਚ ਆਰੋਪਣਾ ਕਰੇ ਦਸਵੇਂ ਦੁਆਰ ਪ੍ਰਾਣਾ ਨੂੰ ਚੜਾਉਣਾ ਕਰੇ ਇਸ ਪ੍ਰਕਾਰ ਪ੍ਰਾਣਾਯਾਮੀ ਯੋਗੀ ਹੋਵੇ। ਇਸੇ ਪ੍ਰਕਾਰ
ਗਗਨ ਮੰਡਲ ਮਹਿ ਰੂਪੈ ਥੰਮ।
ਗਗਨ ਮੰਡਲ ਜੋ ਗਗਨ ਅੰਤਾਕਰਨ ਰੂਪੀ ਮੰਡਲ ਸਮੂਹ ਹੈ ਉਹਦੇ ਚ ਮਨ ਦੇ ਸੁਭਾਵਾਂ ਨੂੰ ਥੰਮ ਕਰਕੇ ਰੋਕ ਕਰਕੇ ਗਗਨ ਜੋ ਚਿਰਾਕਾਸ਼ ਬ੍ਰਹਮ ਹੈ ਮੰਡਲ ਸਮੂਹ ਦੇ ਅੰਦਰ ਉਹਦੇ ਚ ਆਪਣੇ ਮਨ ਦੇ ਸੰਕਲਪਾਂ ਨੂੰ ਫੁਰਨਿਆਂ ਨੂੰ ਅਰੋਹ ਕਰਕੇ ਆਰੋਪਣਾ ਕਰੇ ਉਹਦੇ ਚ ਟਿਕਾਉਣਾ ਕਰੇ। ਗਗਨ ਮੰਡਲ ਜੋ ਇਸੇ ਪ੍ਰਕਾਰ ਸਾਧ ਸੰਗਤ ਹੈ ਇਸ ਦੇ ਵਿਚ ਮਿਲ ਕਰਕੇ ਰੋਪੇ ਥੰਮ ਮਨ ਦੀਆਂ ਵਾਸ਼ਨਾ ਨੂੰ ਥੰਮ ਕੇ ਰੋਕ ਕੇ ਆਰੋਪਣਾ ਕਰੇ ਵਾਸ਼ਨਾ ਨੂੰ ਮੇਟਣਾ ਕਰੇ। ਗਗਨ ਮੰਡਲ ਜੋ ਚੇਤਨ ਹੈ ਸਾਰਿਆਂ ਦੇ ਅੰਦਰ ਇਸ ਥੰਮ ਕਰਕੇ ਜੀਵ ਭਾਵ ਨੂੰ ਉਸ ਜੇ ਰੋਪਣਾ ਕਰੇ ਮੇਲਣਾ ਕਰੇ।
ਅਹਿਨਸ ਅੰਤਰ ਰਹਿ ਧਿਆਨ।
ਰਾਤ ਨੇ ਹਿਰਦੇ ਦੇ ਅੰਦਰ ਧਿਆਉਂਦਾ ਹੀ ਰਹੇ ਸੱਚੇ ਪਾਤਸ਼ਾਹ ਨੂੰ ਹਰ ਵਕਤ ਜੁੜਿਆ ਹੀ ਰਹੇ ਧਿਆਨ ਵਿਚ ਉਸ ਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ ਜਾਂਦਾ ਹੈ।
ਤੇ ਬੈਰਾਗੀ ਸਤ ਸਮਾਨ।
ਹੇ ਪਰਥਰੀ ਨਾਥ ਜੀ ਇਹੋ ਜਿਹਾ ਜਿਹੜਾ ਵਿਰਾਗੀ ਹੈ ਨਾ ਤੇ ਵਿਰਾਗ ਸਤਕ ਬਣਾਇਆ ਪੁਸਤਕ ਉਹ ਵਿਰਾਗ ਧਾਰਨ ਵਾਲਾ ਸਤ ਸਰੂਪ ਦੇ ਬਰਾਬਰ ਹੀ ਹੈ ਤੁਲ ਹੀ ਹੈ। ਜਿਨ ਜਾਤਾ ਸੋ ਤੁਸੀਂ ਜਿਹਾ ਅਦ ਨਿਰਮਾਇਲ ਸੀਸ ਦੇਹਾ। ਉਹ ਵਿਰਾਗਵਾਨ ਸਤ ਸਰੂਪ ਚ ਸਮਾਨ ਸਮਾ ਜਾਂਦਾ ਹੈ ਅਭੇਦ ਹੋ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਬੋਲਦੇ ਨੇ ਹੇ ਪਰਥਰ ਨਾਥ ਵਾਹਿਗੁਰੂ ਹਿਰਦੇ ਰੂਪੀ ਥਾਂ ਨੂੰ ਸਾਡੇ ਉਦੇਸ਼ ਦੁਆਰਾ ਭਰ ਲੈ। ਉਹ ਸਤ ਸਰੂਪ ਹੈ ਪਰਮੇਸ਼ਰ ਨਾਸ਼ ਤੋਂ ਰਹਿਤ ਹੈ।
ਪਰਮ ਤੰਤ ਮਹਿ ਰੇਖ ਨਾ ਰੂਪ।
ਉਹ ਤੱਤਾਂ ਤੋਂ ਪਰਮ ਵੱਡਾ ਹੈ ਤੰਤ ਸਿਧਾਂਤ ਰੂਪ ਹੈ ਰੇਖ ਮੱਛਕਸ਼ ਆਦਿਕ ਰੂਪ ਆਕਾਰ ਮੈਕੀ ਨਹੀਂ ਹੈ ਉਸ ਦੇ ਅੰਦਰ।
ਮਹੱਲਾ ਪਹਿਲਾ ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ।
ਹੁਣ ਸਿੱਧਾਂ ਨੂੰ ਬਾਕੀ ਦੇ ਹਨ ਗੁਰੂ ਸਾਹਿਬ ਅੱਗੇ ਪ੍ਰਸ਼ਨ ਕੀਤੇ ਹੇ ਗਰੀਬ ਨਵਾਜ਼ ਸਾਡੇ ਪ੍ਰਸ਼ਨਾਂ ਦੇ ਉੱਤਰ ਦਿਓ ਕਿਰਪਾ ਕਰੋ। ਇਹਨਾਂ ਚੰਗਿਆਂ ਸਿੱਧਾਂ ਨੂੰ ਤੁਸੀਂ 6 ਪ੍ਰਸ਼ਨਾਂ ਦੇ 6 ਉੱਤਰ ਦਿੱਤੇ ਹਨ ਪੰਜਾਂ ਦੇ ਸੋ ਹੁਣ ਕਿਰਪਾ ਕਰਕੇ ਸਾਨੂੰ ਵੀ ਉੱਤਰ ਦਿਓ। ਮਹਾਰਾਜ ਕਹਿੰਦੇ ਕਰੋ ਭਾਈ ਤੁਸੀਂ ਵੀ ਤੁਹਾਡੇ ਪੁੱਛਣ ਤੋਂ ਬਲਿਹਾਰ ਜਾਈਏ।
ਮਹੱਲਾ ਪਹਿਲਾ ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ।
ਇਹ ਜਿਹੜਾ ਜੀ ਮੰਦਾ ਸੁਭਾਵ ਹੈ ਚਿੱਤ ਦਾ ਇਹ ਕਿਸ ਪ੍ਰਕਾਰ ਮਰੇ ਇੱਕ ਤਾਂ ਇਹ ਪ੍ਰਸ਼ਨ ਹੈ ਸਾਡਾ। ਮੰਦਾ ਸੁਭਾਅ ਹਟ ਜੇ ਨੇਕ ਸੁਭਾਅ ਬਣ ਜਾਵੇ ਇਹ ਸਾਡਾ ਪ੍ਰਸ਼ਨ ਹੈ ਕਿਵੇਂ ਮਰੇ। ਤੇ ਦੂਜਾ ਪ੍ਰਸ਼ਨ ਹੈ ਕਿਉਂ ਜੀਵ ਹੈ ਜੁਗਤ, ਅਸਲ ਚ ਜੀਵਨ ਦੀ ਜੁਗਤੀ ਕਿਹੜੀ ਹੈ, ਕਿਸ ਜੁਗਤੀ ਨਾਲ ਪੁਰਖ ਨੂੰ ਜਿਉਣਾ ਚਾਹੀਦਾ ਸੰਸਾਰ ਵਿਚ?
ਕੰਨ ਪੜਾਏ ਕਿਆ ਖਾਜੈ ਭੁਗਤ,
ਤੀਜਾ ਪ੍ਰਸ਼ਨ ਹੈ ਜਦੋਂ ਕੰਨ ਪਾੜ ਲਏ ਜੋਗੀ ਬਣ ਗਏ ਉਹਨੂੰ ਕਿਹਾ ਜਾ ਭੁਗਤ ਭੋਜਨ ਖਾਣਾ ਚਾਹੀਦਾ, ਇਹ ਤੀਜਾ ਪ੍ਰਸ਼ਨ ਹੈ।
ਆਸਤ ਨਾਸਤ ਏਕੋ ਨਾਸ,
ਇਹਦਾ ਉੱਤਰ ਪਹਿਲਾਂ ਦਿੰਦੇ ਹਨ ਗੁਰੂ ਸਾਹਿਬ ਕਿਉਂ ਮਰੇ ਮੰਦਾ, ਫਰਮਾਉਂਦੇ ਹਨ
ਆਸਤ ਆਸਤ ਨਾਸਤ ਏਕੋ ਨਾਸ,
ਕਿ ਭਾਈ ਇੱਕ ਅਕਾਲ ਪੁਰਖ ਦੇ ਨਾਮ ਦਾ ਆਸਤਕ ਹੋਵੇ, ਸ਼ਰਧਾਲੂ ਹੋਵੇ, ਹਰ ਵਕਤ ਪਰਮੇਸ਼ੁਰ ਦੇ ਨਾਮ ਦਾ ਆਸ਼ਕ ਬਣਿਆ ਰਹੇ, ਆਸਤਕ ਹੋਵੇ, ਤੇ ਨਾਸਤ ਸਾਰੇ ਸੰਸਾਰ ਨੂੰ ਨਾਸ ਰੂਪ ਸਮਝੇ, ਨਾਮ ਰੂਪ ਨੂੰ, ਇਸ ਪ੍ਰਕਾਰ ਮੰਦਾ ਸੁਭਾਵ ਮਰਦਾ ਹੈ। ਇਹ ਇਕੱਠਾ ਇਉਂ ਪ੍ਰਸ਼ਨ ਦਾ ਉੱਤਰ ਸਮਝੋ, ਆਸਤ ਨਾਸਤ ਏਕੋ ਨਾਮ, ਇੱਕ ਪਰਮੇਸ਼ੁਰ ਦੇ ਨਾਮ ਦਾ ਆਸਤਕ ਹੋਵੇ ਤੇ ਨਾ ਮਹਾਰਾਜ ਦੇ ਨਾਮ ਤੋਂ ਬਿਨਾਂ ਇੱਕ ਤੋਂ ਬਿਨਾਂ ਨਾਮ ਰੂਪ ਨੂੰ ਨਾਸ ਰੂਪ ਸਮਝੇ, ਇਉਂ ਮੰਦਾ ਸੁਭਾਵ ਮਰ ਜਾਂਦਾ ਹੈ ਅੰਦਰੋਂ।
ਕੌਣ ਸੋ ਅੱਖਰ ਜਿਤ ਰਹਿ ਹਿਆਵ,
ਹੋਰ ਚੌਥਾ ਪ੍ਰਸ਼ਨ ਕਰਦੇ ਹਨ ਉਹ ਕਿਹੜਾ ਅੱਖਰ ਉਪਦੇਸ਼ ਹੈ ਜਿਸ ਕਰਕੇ ਹਿਆਵ ਹਿਰਦਾ ਮਹਾਰਾ ਇਸਤ ਹੋ ਰਵੇ, ਟਿਕਿਆ ਰਵੇ, ਤੇ ਕਵਨ ਸੋ ਅੱਖਰ ਕਿਹੜਾ ਉਹ ਮਹਾਰਾਜ ਜੀ ਮੰਤਰ ਹੈ ਜਿਸ ਕਰਕੇ ਹਿਆਵ ਲੱਜਿਆ ਦੇ ਸਹਿ ਤੇ ਜੀਵ ਰਵੇ, ਸ਼ਰਮ ਕਰੇ ਆਪਣੇ ਗੁਰੂ ਪੀਰ ਦੀ, ਔਗਣ ਨਾ ਕਰੇ, ਉਹ ਕਿਹੜਾ ਉਪਦੇਸ਼ ਹੈ ਕਿਰਪਾ ਕਰਕੇ ਦੱਸੋ ਜਿਸ ਕਰਕੇ ਮਹਾਰਾਜ ਸ਼ਰਮ ਦੇ ਸਹਿਤ ਹੋ ਕੇ ਹਿਰਦਾ ਹਿਰਦੇ ਚ ਇਸਤ ਹੋ ਕੇ ਰਹੇ। ਇਹਦਾ ਉੱਤਰ ਪਹਿਲਾਂ ਹੀ ਦਿੰਦੇ ਹਨ, ਸੁਣੋ ਭਾਈ ਇਹਦਾ ਉੱਤਰ ਇਹ ਹੈ, ਧੂਪ ਛਾਪ ਜੇ ਸਮਕਰ ਸਹਿ, ਧੁੱਪ ਜਿਹੜਾ ਦੁੱਖ ਹੈ ਤੇ ਸ਼ਾਮ ਜਿਹੜਾ ਸੁੱਖ ਹੈ, ਧੂਪ ਜਿਹੜਾ ਦੁਨੀਆਂ ਦੇ ਕਵਾਕ ਬੋਲਣੇ, ਧੁੱਪ ਦੀ ਨਿਆਈ ਤੇਜ, ਸ਼ਾਮ ਦੀ ਨਿਆਈ ਜਿਹੜੇ ਠੰਡੇ ਵਚਨ ਲੋਕਾਂ ਨੂੰ ਕਰਨੇ ਹੈ, ਮਿੱਤਰ ਸੱਤਰ ਪੁਣ ਚੰਗਾ ਉਸ ਤੋਂ ਨਿੰਦਿਆ, ਇਹਨਾਂ ਨੂੰ ਸਮਾਨ ਕਰਕੇ ਸਹਾਰੇ, ਦਿਲ ਦੇ ਵਿੱਚ ਖੋਭ ਨਾ ਹੋਵੇ ਕਦੇ।
ਤਾਂ ਨਾਨਕ ਆਖੇ ਗੁਰ ਕੋ ਕਹੇ,
ਇਹ ਕਿਵੇਂ ਪ੍ਰਾਪਤ ਹੋ ਸਕਦਾ? ਕਹਿੰਦੇ ਤਾਂ ਨਾਨਕ ਆਖੇ ਗੁਰ ਕੋ ਕਹੇ, ਗੁਰੂ ਸਾਹਿਬ ਦਾ ਜਿਹੜਾ ਕਿਹਾ ਹੋਇਆ ਵਚਨ ਹੈ ਉਸ ਨੂੰ ਆਖੇ ਅਭਿਆਸ ਕਰੇ, ਤਾਂ ਗੁਰੂ ਨਾਨਕ ਜੀ ਕਹਿੰਦੇ ਹਨ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਸਹਾਰ ਕੇ ਇਸ ਪ੍ਰਕਾਰ ਚਿੱਤ ਨੂੰ ਟਿਕਾ ਕੇ ਰੱਖ ਸਕਦਾ ਹੈ, ਇਹ ਚਿੱਤ ਦੇ ਟਿਕਾਉਣ ਦਾ ਉੱਤਰ ਹੈ, ਦੁੱਖ ਸੁੱਖ ਵਿੱਚ ਇੱਕੋ ਜਿਹਾ ਤਾਂ ਰਹਿ ਸਕਦਾ ਹੈ।
ਵਰਤਾਰੀ ਵਰਤ ਹੈ,
ਫਿਰ ਮਹਾਰਾਜ ਜੀਵਨ ਜੁਗਤ ਪ੍ਰਸ਼ਨ ਕੀਤਾ ਸੀ ਕਿਉਂ ਜੀਵ ਹੈ ਜੁਗਤ, ਉਸ ਜੀਵਨ ਦੀ ਜੁਗਤ ਹਜ਼ੂਰ ਦੱਸਦੇ ਹਨ ਇਹ ਹੈ, ਛੇ ਜਿਹੜੇ ਵਰਤਾਰੇ, ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼, ਛੇਵਾਂ ਜਾਮਾ ਵਿਪਰਕਾ ਜਾਮਾ ਮੀਨ ਨਾ ਮੇਖ, ਇਹਨਾਂ ਖੜ ਦਰਸ਼ਨਾਂ ਦੇ ਵਰਤਾਰੇ ਤੋਂ ਪੁੱਤਰ ਪੂਤ ਨਾ ਪਵਿੱਤਰ ਹੋ ਕੇ ਵਰਤੇ, ਨਾ ਜੋਗੀ ਪੁਣੇ ਦਾ ਨਾ ਜੰਗਮ ਪੁਣੇ ਦਾ ਹੰਕਾਰ ਨਾ ਕਰੇ, ਇਹਨਾਂ ਤੋਂ ਛੇ ਸ਼ਾਸਤਰਾਂ ਦੇ ਜਿਹੜੇ ਵਰਤਾਰੇ ਹੈ ਸਾਂਖ ਨਿਆਇ ਆਦਿਕਾਂ ਦੇ, ਉਹਨਾਂ ਦੇ ਵੀ ਵਰਤਾਰਿਆਂ ਤੋਂ ਪਵਿੱਤਰ ਹੋ ਕੇ ਵਰਤੇ, ਉਹਨਾਂ ਦੀ ਸਿੱਖਿਆ ਵਿੱਚ ਨਾ ਪਵੇ, ਗੁਰੂ ਸਾਹਿਬ ਦੀ ਸਿੱਖਿਆ ਨਾ ਛੱਡੇ, ਇਸੇ ਪ੍ਰਕਾਰ ਛੇ ਵਰਤਾਰੇ, ਪੰਜੇ ਗਿਆਨ ਇੰਦਰੇ ਛੇਵਾਂ ਮਨ, ਇਹਨਾਂ ਦੇ ਵਿਸ਼ਿਆਂ ਦੇ ਜਿਹੜੇ ਵਰਤਾਰੇ ਹੈ ਇਹਨਾਂ ਚ ਪਵਿੱਤਰ ਹੋ ਕੇ ਵਰਤੇ, ਨਾ ਤਾਂ ਸੰਸਾਰੀ ਗ੍ਰਸਤ ਪੁਣੇ ਦੇ ਹੰਕਾਰ ਚ ਹੀ ਫਸਿਆ ਹੋਣਾ ਚਾਹੀਦਾ ਹੈ ਤੇ ਨਾ ਵਧੂਤ ਸਾਧ ਪੁਣੇ ਦੇ ਹੰਕਾਰ ਚ ਹੀ ਹੋਣਾ ਚਾਹੀਦਾ ਹੈ, ਬਰਗਤ ਪੁਣੇ ਦਾ ਵੀ ਹੰਕਾਰ ਨਹੀਂ ਹੋਣਾ ਚਾਹੀਦਾ ਤੇ ਨਾ ਗ੍ਰਸਤੀ ਪੁਣੇ ਦਾ ਹੰਕਾਰ ਹੋਣਾ ਚਾਹੀਦਾ, ਇਸ ਪ੍ਰਕਾਰ ਪਵਿੱਤਰ ਹੋ ਕੇ ਵਰਦਾ, ਇਹ ਜੀਵਨ ਦੀ ਯੁਗਤੀ ਹੈ। ਜੇ ਕਿਸੇ ਨੂੰ ਜਿਉਣਾ ਹੋਵੇ, ਜੋ ਵਰਤਾਏ ਸਾਈ ਭਲ ਮੰਨ ਹੈ, ਬੁਝ ਹੁਕਮੇ ਦੁਰਮਤ ਜਾਲੀ ਹੈ, ਜੋ ਵਾਹਿਗੁਰੂ ਕਰਦਾ ਉਹਨੂੰ ਭਲਾ ਕਰਕੇ ਮੰਨੇ, ਹੁਕਮ ਵਿੱਚ ਮਨ ਕਰਕੇ ਖੋਟੀ ਮਤ ਨੂੰ ਸਾੜੇ, ਇਹ ਜੀਵਨ ਦੀ ਯੁਗਤ ਦਾ ਤਰੀਕਾ ਹੈ।
ਨਿਰੰਕਾਰ ਜੂ ਰਹਿ ਸਮਾਜ,
ਬਾਕੀ ਜਿਹੜਾ ਪੁੱਛਿਆ ਸੀ ਕੰਨ ਪੜਾ ਕੇ ਖਾਜੇ ਭੁਗਤ, ਉਹਦਾ ਉੱਤਰ ਸਤਿਗੁਰੂ ਜੀ ਇਹ ਦਿੰਦੇ ਹਨ,
ਨਿਰੰਕਾਰ ਜੂ ਰਹਿ ਸਮਾਜ,
ਇਹ ਸਿੱਧੋ ਜਿਹੜਾ ਨਿਰੰਕਾਰ ਵਿੱਚ ਹਰ ਵਕਤ ਸਮਾਇਆ ਰਹੇ, ਮਿਲਿਆ ਰਹੇ, ਲੀਨ ਹੋ ਕੇ,
ਕਾਹੇ ਭਿਖਿਆ ਮੰਗਣ ਜਾ,
ਉਹਨੂੰ ਕਿਸੇ ਦੇ ਕੋਲੇ ਟੁਕੜੇ ਮੰਗਣ ਦੀ ਕੀ ਲੋੜ ਹੈ, ਜਾ ਕੇ ਕਿਸ ਵਾਸਤੇ ਉਹਨੂੰ ਭਿਖਿਆ ਮੰਗਣ ਜਾਣਾ, ਉਹਦੇ ਤਾਂ ਰਿਧੀਆਂ ਸਿੱਧੀਆਂ ਸਭ ਚਰਨਾਂ ਦੀਆਂ ਦਾਸੀਆਂ ਬਣ ਜਾਂਦੀਆਂ, ਉਹਨੂੰ ਕਿਸੇ ਵਾਸਤੇ ਭਿਖਿਆ ਮੰਗਣ ਦੀ ਲੋੜ ਨਹੀਂ ਹੈ, ਇਹ ਉੱਤਰ ਹਨ। ਥੋੜਾ ਜਿਹਾ ਇਹਦਾ ਭੇਦ ਦਾ ਉੱਤਰ ਦੇਣ ਵਾਲਿਆਂ ਦਾ, ਇੱਕ ਤਾਂ ਹੈਗਾ ਆਸਤ ਨਾਸਤ ਏਕੋ ਨਾ, ਇੱਕ ਦਾ ਆਸਤਕ ਹੋਵੇ, ਇਸ ਪ੍ਰਕਾਰ ਜੀਵਨ ਦੀ ਯੁਗਤਾ, ਇਹਨਾਂ ਪ੍ਰਸ਼ਨ ਦਾ ਉੱਤਰ ਦਿੱਤਾ ਹੈ। ਤੇ ਕਿਉਂ ਮਰਿਆ ਮੰਦਾ ਨਾਸਤ ਨਾਂ ਨਾਮ ਰੂਪ ਨਾਸ ਰੂਪ ਸਮਝੇ ਇੰਨਾ ਹੀ ਭੇਦ ਸਮਝਣਾ ਬਾਕੀ ਅਰਥ ਇਸੇ ਪ੍ਰਕਾਰ ਹੈ
ਪੌੜੀ
ਨਾਨਕ ਪ੍ਰਕਾਸ਼ ਇੱਥੇ ਲਿਖਿਆ ਹੈ ਕਿ ਬੋਲੇ ਨਾਨਕ ਸਤ ਸਰੂਪ ਪਰਮ ਤੰਤਮੈ ਰੇਖਣਾ ਰੂਪ ਇਹ ਬਾਣੀ ਚ ਨਹੀਂ ਤੁਕ ਹੈ ਉੱਥੇ ਕੇਵਲ ਸਿੱਧਾਂ ਵੱਲੋਂ ਲਿਖੀ ਹੋਈ ਸਮਝਣੀ ਮਹਾਰਾਜ ਜੀ ਹਰਿਮੰਦਰ ਕਿਹੜਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਹਰੀ ਦਾ ਮੰਦਰ ਸੋਈ ਉਹ ਆਖੀ ਦਾ ਹੈ ਜਿੱਥੋਂ ਹਰੀ ਅਕਾਲ ਪੁਰਖ ਜਾਣਿਆ ਜਾਂਦਾ ਹੈ ਉਹ ਮਹਾਰਾਜ ਕਿੱਥੋਂ ਪ੍ਰਾਪਤ ਹੁੰਦਾ ਕਹਿੰਦੇ ਮਨੁੱਖਾ ਦੇਹ ਵਿੱਚ ਪ੍ਰਾਪਤ ਹੁੰਦਾ ਮਨੁੱਖਾ ਦੇ ਗੁਰੂ ਸਾਹਿਬ ਦੇ ਬਚਨਾਂ ਨੂੰ ਜਿਨ੍ਹਾਂ ਨੂੰ ਮੰਨਿਆ ਹੈ ਤੇ ਮਨੁੱਖਾਂ ਦੇ ਵਿੱਚੋਂ ਉਹਨਾਂ ਨੂੰ ਪਾ ਲਿਆ ਹੈ
ਸਭ ਆਤਮ ਰਾਮ ਪਛਾਤਾ
ਸਾਰਿਆਂ ਚ ਬ੍ਰਹਮ ਆਤਮਾ ਰਾਮ ਰਮਿਆ ਹੋਇਆ ਉਹਨਾਂ ਨੂੰ ਪਛਾਤਾ ਪਛਾਣਿਆ ਹੈ
ਬਾਹਰ ਮੂਲ ਨਾ ਖੋਜੀਏ
ਬਾਹਰ ਸੰਸਾਰ ਦੇ ਅੰਦਰ ਮੂਲ ਉੱਕਾ ਹੀ ਨਹੀਂ ਖੋਜਣਾ ਚਾਹੀਦਾ ਪਾਲਣਾ ਚਾਹੀਦਾ
ਘਰ ਮਾਹੀ ਵਿਧਾਤਾ
ਘਰ ਮਨੁੱਖਾਂ ਦੇ ਅੰਦਰ ਹੀ ਘਰ ਹਿਰਦੇ ਦੇ ਅੰਦਰ ਹੀ ਵਧਾਤਾ ਕਰਮ ਅਨੁਸਾਰ ਫਲ ਪ੍ਰਦਾਤਾ ਪਰਮੇਸ਼ਵਰ ਨਿਵਾਸ ਕਰਦਾ ਹੈ
ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣ
ਜਿਹੜੇ ਮਨਮੁਖ ਲੋਕ ਹੈ ਭਾਈ ਉਹ ਸ੍ਰੀ ਹਰਿਮੰਦਰ ਸਾਹਿਬ ਦੀ ਖਬਰ ਹੀ ਨਹੀਂ ਜਾਣਦੇ ਹਨ
ਜਿੰਨੀ ਜਨਮ
ਉਹਨਾਂ ਨੇ ਆਪਦੇ ਜਨਮ ਨੂੰ ਨਿਸਫਲ ਹੀ ਗਵਾ ਲਿਆ ਹੈ
ਸਭ ਮੈਂ ਇੱਕ ਵਰਤਦਾ
ਸਾਰਿਆਂ ਚ ਕੋਈ ਪਰਮੇਸ਼ਵਰ ਵਰਤ ਰਿਹਾ ਹੈ
ਸਭ ਦੀ ਪਾਇਆ ਜਾ
ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਪਾਇਆ ਜਾਂਦਾ ਹੈ
ਵਾਹ ਵਾਹ ਸੱਚੇ ਪਾਤਸ਼ਾਹ
ਗੁਰ ਸ਼ਬਦ ਇਹ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਅਸਚਰਜਾਂ ਤੂੰ ਸੱਚੇ ਪਾਤਸ਼ਾਹ ਤੇਰੀ ਸੱਚੀ ਨਾਈ ਮਹਿਮਾ ਹੈ
ਤੂੰ ਸੱਚੀ ਨਾਈ
ਮਹਿਮਾ ਵਾਲਾ ਹੈ